ਗੁਰਦਾਸ ਪਵਜਲ ਤੇ ਕੱਢ ਲੋ ਗੁਰੂ ਜੀ ਗੁਰਦਾਸ ਪਵਜਲ ਤੇ ਕੱਢ ਲੋ ਗੁਰੂ ਜੀ
Thank
ਸਤਿਗੁਰਾਂ ਦੀ ਬਖਸ਼ੀ ਹੋਈ ਪ੍ਰੇਰਨਾ ਦਾ ਸਦਕਾ ਦੂਰੋਂ ਨੇੜਿਓਂ ਚੱਲ ਕੇ ਸੰਸਾਰ ਦੇ ਆਲ ਜੰਜਾਲ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਪੁੱਜੇ। ਸਾਡੇ ਦੇਸ਼ ਦਾ ਧਾਰਮਿਕ ਗ੍ਰੰਥ ਕਹਿ ਲੋ, ਵਿਚਾਰ ਕਹਿ ਲੋ, ਧਾਰਮਿਕ ਬੰਦਾ ਕਹਿ ਲੋ, ਉਹ ਕਰਮਾਂ ਦੀ ਫਿਲਾਸਫੀ ਨੂੰ ਮੰਨਦਾ ਕਿ ਸਭ ਕੁਝ ਕਰਮਾਂ ਦੇ ਅਧੀਨ ਹੋ ਰਿਹਾ। ਸਤਿਗੁਰਾਂ ਨੇ ਵੀ ਇਹਦੇ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਕਿ ਹੋ ਸਕਦਾ ਹੈ, ਪੱਕੀ ਤੌਰ ਤੇ ਬਾਣੀ ਨੇ ਨਹੀਂ ਮੰਨਿਆ ਇਸ ਚੀਜ਼। ਸ਼ਾਸਤਰ ਤਾਂ ਕਹਿੰਦਾ ਕਿ ਕਰਮ ਤੋਂ ਬਿਨਾ ਇੱਕ ਸਾਹ ਵੀ ਨਹੀਂ ਲੈ ਸਕਦਾ। ਜੋ ਵੀ ਤੂੰ ਕਰ ਰਿਹਾ ਤੇਰੇ ਸਰੀਰ ਦੀ ਪ੍ਰਾਰਭਤ ਹੈ। ਮਹਾਰਾਜ ਨੇ ਵੀ ਸਹਿਮਤੀ ਪ੍ਰਗਟ ਕੀਤੀ ਹੈ ਕਿ ਭੋਗੇ ਬਿਨ ਭੁਗਤੇ ਨਹੀਂ ਕਰਮ ਕਿਰਤ ਕੀ ਦੇਖ। ਬਿਨਾ ਭੋਗੇ ਤੋਂ ਤੇਰਾ ਕਰਮ ਨਹੀਂ ਮਿਟਣਾ, ਉਹਦਾ ਦੁੱਖ ਸੁੱਖ ਤੈਨੂੰ ਭੋਗਣਾ। ਇਹ ਗੱਲ ਸੱਚੀ ਹੈ, ਪਰ ਇਹਨੂੰ ਜੇ ਸਿੱਧੀ ਜੀ ਪੰਜਾਬੀ ਵਿੱਚ ਆਪਾਂ ਸੋਚ ਲਈਏ, ਨਿਰਣਾ ਹੋ ਜਾਊਗਾ ਕਿ ਰੋਟੀ ਖਾਧੇ ਤੇ ਬਿਨਾਂ ਭੁੱਖ ਤਾਂ ਹਟਣੀ ਨਹੀਂ, ਪਰ ਖਾਣ ਦੇ ਤਰੀਕੇ ਤਾਂ ਦੇਖ ਲਓ ਕਿੰਨੇ ਹੈ। ਕਈ ਉਹੀ ਕੌਲੀਆਂ ਹੀ ਖੜਕਾਈ ਜਾਂਦੇ, ਕਈ ਹੱਥ ਪਰ ਲੈ ਕੇ ਖਾ ਲੈਂਦੇ, ਕਈ ਰੋਟੀ ਵਿੱਚ ਹੀ ਡਾਂਗ ਖੜਕਾਈ ਫਿਰਦੇ ਘਰ, ਕਈਆਂ ਦਾ ਪਤਾ ਹੀ ਨਹੀਂ ਲੱਗਦਾ ਕਦ ਬੈਠ ਕੇ ਛੱਡ। ਬਸ ਇਹੀ ਕਾਰਨ, ਦੁੱਖ ਆ ਜਾਵੇ ਸੁੱਖ ਆ ਜਾਵੇ, ਸੁੱਖਾਂ ਵਿੱਚ ਤੁਸੀਂ ਭੰਗੜੇ ਪਾ ਕੇ ਪੁੱਠੇ ਹੋ ਜਾਣਾ, ਸੁੱਖਾਂ ਵਿੱਚ ਤੁਸੀਂ ਹੁਣ ਪੁੱਠੇ ਹੋ ਜਾਣਾ, ਦੁੱਖਾਂ ਵਿੱਚ ਉੱਠ ਨਹੀਂ ਹੋਣਾ। ਬਸ ਮਾਰਤੇ ਰੱਬ ਨੇ, ਸੁੱਖਾਂ ਵਿੱਚ ਬਈ ਚੱਕਤੇ ਰੱਬ ਨੇ, ਕਹਿੰਦੇ ਅਸਮਾਨ ਤੱਕੇ ਚਾਹ ਮਾਰਨੀ ਹੈ। ਕਈ ਗੁਰੂ ਦੇ ਪਿਆਰੇ ਹੁੰਦੇ ਵੱਡੇ ਵੱਡੇ ਸੁੱਖਾਂ ਨੂੰ, ਵੱਡੇ ਵੱਡੇ ਦੁੱਖਾਂ ਨੂੰ ਚੁੱਪ ਕਰਕੇ ਹੀ ਸਹਾਰ ਜਾਂਦੇ ਹੈ। ਆਪਾਂ ਹੁਣ ਤਾਂ ਦੁੱਖ ਆ ਗਿਆ ਤਾਂ ਦੁਨੀਆਂ ਇਕੱਠੀ ਕਰ ਲੈਣੀ ਆ, ਮਾਰਤਾ ਹੋਏ ਮਰ ਗਿਆ ਹੋਏ, ਸੁੱਖ ਆ ਗਿਆ ਤਾਂ 40-50 ਪੀਣ ਵਾਲੇ ਵਿੱਚੇ ਆਂਡੇ ਤੜਕ ਲੈਣੇ, ਵਿੱਚੇ ਭੰਗੜਾ ਪੈਣਾ, ਸਭ ਪਾਸੇ ਰੌਲਾ ਹੀ। ਭੋਜਨ ਸ਼ਾਂਤੀ ਨਾਲ ਵੀ ਛਕਿਆ ਜਾ ਸਕਦਾ, ਡਾਂ ਖੜਕਾ ਕੇ ਵੀ ਕਈ ਘਰਾਂ ਵਿੱਚ ਛਕਦੇ ਨੇ ਰੌਲਾ ਪਾ ਕੇ। ਇਸੇ ਤਰ੍ਹਾਂ ਹੀ ਦੁੱਖ ਸੁੱਖ ਨੇ ਜਿਹੜੇ, ਇਹਨੂੰ ਪ੍ਰਭ ਦੀ ਆਗਿਆ ਮੰਨ ਕੇ ਕਿਵੇਂ ਮੰਨਣੀ ਹੈ? ਦੁੱਖ ਵਿੱਚ ਸੁੱਖ ਮਨਾਈ, ਜੇ ਭੁੱਖ ਦੇ ਤਾਂ ਇਤ ਹੀ ਰੱਜ। ਕਿਉਂ ਰੱਜਣਾ ਭੁੱਖ ਵਿੱਚ? ਭਾਈ ਕੋਈ ਭੁੱਖ ਦਿੱਤੇ ਤੇ ਰੱਜੇ? ਰੱਜ ਆ ਜਾਂਦਾ ਜੇ ਇੱਕ ਵਿਚਾਰ ਆ ਜਾਵੇ ਤੇਰੇ ਵਿੱਚ ਕਿ ਭੁੱਖ ਵੀ ਤਾਂ ਉਸੇ ਨੇ ਦਿੱਤੀ ਹੈ ਜਿਹੜਾ ਰੋਟੀ ਦਿੰਦਾ ਹੈ। ਜੇ ਦੋਹਾਂ ਨੂੰ ਇੱਕ ਸਮਾਨ ਦੇਣ ਵਾਲਾ ਤਾਂ ਉਹੀ ਹੈ ਨਾ। ਹਰਗੋਬਿੰਦ ਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਅੰਮ੍ਰਿਤਸਰ ਸਾਹਿਬ ਰਾਜੇ ਹੋਏ ਸੀ ਤੇ ਛੇਵੇਂ ਪਾਤਸ਼ਾਹ ਦੇ ਇੰਨੇ ਸਿੱਖ ਸ਼ਰਧਾਲੂ ਨਹੀਂ ਹੋਏ, ਗੁਰਮੁਖੋ ਜਿੰਨੇ ਮੁਸਲਮਾਨ ਪੀਰ ਸ਼ਰਧਾਲੂ, ਬੜੇ ਬੜੇ ਮੁਸਲਮਾਨ ਪੀਰ। ਕਾਰਨ ਇਹ ਵੀ ਸੀ ਕਿ ਜ਼ਿਆਦਾ ਮੁਸਲਮਾਨਾਂ ਦੇ ਪੀਰ ਮੀਆਂ ਮੀਰ ਜੀ ਦੇ ਸੇਵਕ ਤੇ, ਮੀਆਂ ਮੀਰ ਗੁਰੂ ਘਰ ਦਾ ਸੇਵਕ ਸੀ, ਉਹਦੇ ਸੇਵਕ ਗੁਰੂ ਘਰ ਨਾਲ ਜੁੜਨਾ ਹੀ ਸੀ। ਬੜੇ ਬੜੇ ਆਲਮ ਫਜ਼ਲ ਪੁੱਜੇ ਹੋਏ ਫਕੀਰ ਹਰਗੋਬਿੰਦ ਸਾਹਿਬ ਜੀ ਦੇ ਸੇਵਕ, ਸੇਵਕ ਕਰਕੇ ਹੀ ਮਹਾਰਾਜ ਕਿੱਥੇ ਗਵਾਲੀਅਰ ਤੇ ਕਿੱਥੇ ਗੁਜਰਾਤ, ਕੈਦ ਵਿੱਚੋਂ ਨਿਕਲ ਕੇ ਗੁਜਰਾਤ ਗਏ ਸੀ। ਕਿਉਂ ਗਏ ਸੀ? ਉੱਥੇ ਮੁਸਲਮਾਨ ਫਕੀਰ ਸ਼ਾਹ ਦੌਲੇ ਸ਼ਾਹ ਮਹਾਰਾਜ ਨੂੰ ਉਡੀਕ ਰਿਹਾ ਸੀ, ਮੈਨੂੰ ਆ ਕੇ ਦਰਸ਼ਨ ਦਿਓ, ਮੈਂ ਬਿਰਧ ਹੋ ਗਿਆ। ਸ਼ਾਹ ਦੌਲਾ ਸਾਰਾ ਗੁਜਰਾਤ ਝੁਕਦਾ ਸੀ ਉਹਦੀ ਪੀਰੀ ਅੱਗੇ, ਉੱਗਿਆ ਹੋਇਆ ਫਕੀਰ ਸੀ। ਉਹਦੇ ਪ੍ਰੇਮ ਦੇ ਬੰਨੇ ਮਹਾਰਾਜ ਗੁਜਰਾਤ ਗਏ। ਦੇਖ ਲਓ ਹਰਗੋਬਿੰਦ ਸਾਹਿਬ ਜਦ ਉਹਦੀ ਦਰਗਾਹ ਦੇ ਨੇੜੇ ਤੇੜੇ ਪੰਜ ਚਾਰ ਕੋਹਤੇ ਹੀ ਪੁੱਜੇ ਨਾ, ਪੰਜ ਚਾਰ ਮੁਸਲਮਾਨ ਕਾਜ਼ੀਆਂ ਨੇ ਜਾ ਕੇ ਸ਼ਾਹ ਦੌਲੇ ਨੂੰ ਪੁੱਠਾ ਵੱਟ ਚੜਾ ਤਾ। ਕਹਿੰਦੇ ਉਹ ਕਿਹਨੂੰ ਉਡੀਕਦੇ, ਤੂੰ ਤਿਆਰੀਆਂ ਕਰਦਾ ਹੈ, ਪਰੰਗ ਡਾਉਣਾ ਹੈ, ਉਹ ਤਾਂ ਹਿੰਦੂਆਂ ਦਾ ਪੀਰ ਹੈ, ਤੂੰ ਮੁਸਲਮਾਨ ਨੰਬਰ ਦੋ ਨੇ ਵਿਆਹ ਕਰਾਇਆ ਉਹਦੇ ਨਿਆਣੇ ਨਿੱਕੇ, ਨੰਬਰ ਤਿੰਨ ਉਹਦਾ ਤਲਵਾਰਾਂ ਘੋੜੇ ਚੱਕੀ ਫਿਰਦਾ, ਤੂੰ ਤੈਨੂੰ ਕੀ ਮੁਕਤੀ ਦੇ ਦੂ। ਕੱਲ ਵੀ ਤੁਹਾਨੂੰ ਕਿਹਾ ਸੀ ਚੱਕ ਬੁਰੀ ਚੀਜ਼ ਹੁੰਦੀ ਹੈ। ਕਹਿੰਦਾ ਮੈਨੂੰ ਤਾਂ ਪਤਾ ਹੀ ਤਾਂ ਵੀ ਹੈ ਕੰਮ ਕਰਦਾ। ਕਹਿੰਦਾ ਫੇਰ ਨੀ, ਉਹਦੇ ਦਰਸ਼ਨ ਕਰਨੇ ਖੁਸ਼ ਐਡਾ ਵੱਡਾ ਫਕੀਰ ਦੇਖ ਲੋ। ਸਤਿਗੁਰਾਂ ਨੂੰ ਵੀ ਪਤਾ ਲੱਗ ਗਿਆ ਵੀ ਉਹ ਤਾਂ ਬਦਲ ਗਿਆ, ਵੀ ਅਸੀਂ ਕਿੱਡੀ ਦੂਰ ਤੁਰ ਕੇ ਆਏ। ਸਤਿਗੁਰ ਕਹਿੰਦੇ ਚਲੋ ਉਹ ਬਦਲ ਗਿਆ, ਆਪਾਂ ਨਹੀਂ ਬਦਲਣਾ। ਉਹ ਮਿਲਣ ਨੂੰ ਸਾਨੂੰ ਬੁਲਾਉਂਦਾ ਤਾਂ ਉਹ ਬਦਲ ਗਿਆ, ਆਪਾਂ ਮਿਲਣ ਨੂੰ ਆਏ ਹਾਂ, ਆਪਾਂ ਨੀ ਕਹਿੰਦੇ ਬਦਲਣਾ, ਆਪਾਂ ਤਾਂ ਮਿਲੇਗਾ। ਸਤਿਗੁਰ ਚਲੇ ਗਏ, ਹੁਣ ਜਦ ਘਰੇ ਕੋਈ ਚਲੇ ਜਾਵੇ ਚਾਹੇ ਰੁੱਠਿਆ ਵਾ ਹੋਵੇ, ਗੁੱਸਾ ਗਿੱਲਾ ਹੋਵੇ, ਫਿਰ ਤਾਂ ਗੱਲਬਾਤ ਵੀ ਥੋੜੀ ਬਹੁਤੀ ਕਰਨੀ ਪੈਂਦੀ ਹੈ। ਉਹਨੇ ਫਿਰ ਚਾਰ ਸਵਾਲ ਕੀਤੇ, ਕਹਿੰਦਾ ਹਿੰਦੂ ਤਾਂ ਪੀਰ ਹੋਏ ਨੀ ਸਕਦਾ, ਮੁਸਲਮਾਨ ਹਿੰਦੂ ਨੂੰ ਪੀਰੇ ਨੀ ਮੰਨਦੇ। ਉਹ ਨੀ ਕਹਿੰਦੇ ਕਿ ਹਿੰਦੂ ਪੀਰ ਹੋ ਸਕਦਾ, ਕਹਿੰਦੇ ਪੀਰੇ ਮੁਸਲਮਾਨ ਹੋ ਸਕਦਾ। ਦੂਜਾ ਮੁਸਲਮਾਨਾਂ ਦੀ ਸ਼ਰਹ ਜਿਹੜਾ ਵਿਆਹ ਕਰਾ ਲਵੇ ਉਹ ਪੀਰ ਨੀ, ਗ੍ਰਿਸ਼ਤੀ ਤੇ ਪੀਰ ਕਿੱਥੇ? ਜਿਹੜਾ ਧਨ ਦੌਲਤ ਬਾਲ ਬੱਚਿਆਂ ਚ ਰਵੇ ਉਹ ਪੀਰ ਨਹੀਂ ਹੋ ਸਕਦਾ। ਸਤਿਗੁਰ ਕਹਿੰਦੇ ਸੁਣ ਲੈ ਫਿਰ ਸ਼ਾਹ ਦੌਲਿਆ, ਮੱਥੇ ਦਾ ਤੈਨੂੰ ਬਹੁਤ ਟੇਕਦੇ ਹੈ ਲੋਕ, ਪੂਜਾ ਵੀ ਤੇਰੀ ਬਹੁਤ ਹੁੰਦੀ ਹੈ, ਪਰ ਜੇ ਰਸਤੇ ਵਿੱਚ ਫਿਰਦੇ ਮੱਥੇ ਟਿਕਾ ਲੈਣੇ, ਚੋਲਾ ਪਾ ਲੈਣਾ, ਕਿਰਪਾਨ ਪਾ ਲੈਣੀ, ਤਿਲਕ ਲਾ ਲੈਣਾ, ਜਨੇਊ ਪਾ ਲੈਣਾ, ਇਹ ਕੋਈ ਵੱਡੀ ਗੱਲ ਨਹੀਂ। ਵਿਦਵਾਨ ਬਣ ਜਾਣਾ, ਕਥਾ ਵਾਚਕ ਬਣ ਜਾਣਾ, ਗਿਆਨੀ ਧਿਆਨੀ, ਇਲ ਦਾ ਪ੍ਰਮਾਣ ਦਿੱਤਾ ਗੁਰੂ ਗ੍ਰੰਥ ਸਾਹਿਬ ਨੇ, ਬਹੁਤ ਉੱਚੀ ਉੱਡਦੀ ਹੈ। ਦੇਖ ਲੋ ਚਿੜੀ ਜਿੰਨੀ ਦਿਖਣ ਲੱਗ ਜਾਂਦੀ ਹੈ ਇੰਨੀ ਹਾਈਟ ਤੇ ਚਲੀ ਜਾਂਦੀ, ਉਹਦੀ ਉਚਾਈ ਨੂੰ ਨਾ ਦੇਖਿਓ। ਉੜਦੀ ਤਾਂ ਬਹੁਤ ਉੱਚੀ ਹੈ ਪਰ ਅੱਖ ਤਾਂ ਧਰਤੀ ਪਰੇ ਹੁੰਦੀ ਹੈ, ਕਿੱਥੇ ਕੋਈ ਮੁਰਦਾਰ ਪਿਆ ਹੋਵੇ, ਅਜਿਹੇ ਅਕੁਲ ਸਤਨਾਮ, ਬਿਰਤੀ ਤਾਂ ਧਰਤੀ ਪਰੇ, ਕਿੱਥੇ ਕੋਈ ਡੰਗਰ ਮਰਿਆ ਦਿਖ ਜਾਵੇ ਜਦੇ ਗਿਰਾ ਹੇਠ। ਅਸੀਂ ਬਸ ਉਹਦੀ ਉਚਾਈ ਦੇਖ ਲਈ, ਕਹਿੰਦੇ ਇਹ ਤਾਂ ਬਹੁਤ ਉੱਚੀ ਉੜਦੀ ਹੈ, ਗਿੱਟਿਆਂ ਤੱਕ ਚੋਲਾ ਪਾਇਆ ਦੇਖ ਲਿਆ, ਹੋਰ ਭੇਖ ਦੇਖ ਲੇ, ਬਸ ਜਦੇ ਨਾਉ ਲੇ ਤਾਂ ਕਹਿੰਦੇ ਬ੍ਰਹਮ ਗਿਆਨੀ ਹੈ। ਇਹ ਨੀ ਕੋਈ ਵੀ ਗੱਲ, ਬਿਰਤੀ ਕਿੱਥੇ ਖੜੀ, ਸਰੀਰ ਦੀ ਕਾਹਦੀ ਵਿਚਾਈ ਹੈ? ਗੱਲ ਤਾਂ ਤੇਰੇ ਵਿਚਾਰ ਕਿੱਥੇ ਖੜੇ ਨੇ। ਜਿੱਥੇ ਡਿੱਠਾ ਮਿਰਤ ਕੋ ਇਲ ਬਹਿਠੀ ਆਈ, ਜਿੱਥੇ ਫਿਰਦੀ ਆ ਧਾਰਿਆਂ ਕੋਲ, ਆਹ ਦੇਖਿਆ ਨੀ ਕੋਈ ਬੱਚਾ ਗਾਏ ਮਰੀ ਹੋਈ, ਬਸ ਸਿੱਧੀ ਉਹ ਆਉਂਦੀ ਹੈ ਹੇਠ ਨਭੇੜੀ ਦੀ। ਕਿਆ ਉਸ ਉਚਾਈ ਤੋਂ ਲਿਆ ਤੇਰੀ ਬਿਰਤੀ, ਉਹ ਕਿਆ ਉੱਚੇ ਬਣੇ ਦੀ, ਕਿਆ ਸੰਤ ਬਣੇ ਦੀ, ਕਿਆ ਅੰਮ੍ਰਿਤ ਛੱਕੇ ਦਾ ਪੈਦਾ ਹੋਇਆ, ਜੇ ਤੇਰੀ ਬਿਰਤੀ ਉਹ ਘਟੀਆ ਫਿਰਦੀ ਹੈ, ਜੇ ਤੇਰੇ ਵਿਚਾਰੇ ਨੀਵੇਂ ਫਿਰਦੇ ਤੇ ਫਾਇਦਾ ਕੀ ਹੋਇਆ? ਗੁਰਸਿੱਖ ਪਿਆਰਿਓ, ਸਤਿਗੁਰ ਕਹਿੰਦੇ ਤੂੰ ਅਜੇ ਰਸਤੇ ਚ ਫਿਰਦੇ, ਪੀਰ ਪੂਰ ਦਾ ਤੈਨੂੰ ਬਹੁਤ ਕਹਿਣੇ। ਚਾਰ ਗੱਲਾਂ ਫਿਰ ਕਹੀਆਂ ਸੀ ਹਰਗੋਬਿੰਦ ਸਾਹਿਬ ਜੀ ਨੇ ਸ਼ਾਹ ਦੌਲਿਆ, ਔਰਤ ਇਮਾਨ ਹੈ। ਇਹ ਭਾਈ ਗੁਰਦਾਸ ਨੇ ਲਿਖਿਆ, ਏਕਾ ਨਾਰੀ ਸਦਾ ਜਤੀ, ਔਰਤ ਇਮਾਨ ਹੈ ਤੇ ਪੁੱਤਰ ਨਿਸ਼ਾਨ ਹੈ। ਪੁੱਤ ਧੀਏ ਨਿਸ਼ਾਨੀ ਰਹਿੰਦੇ, ਬਾਕੀ ਵਿੱਚ ਹੋਰ ਤਾਂ ਕੀ। ਜਿੱਥੇ ਆਪਣਾ ਸਿਵਾ ਬਣਨਾ, ਪਤਾ ਨੀ ਆਪਾਂ ਦੇ ਬਾਅਦ ਕਿੰਨਿਆਂ ਨੂੰ ਹੋਰ ਨੂੰ ਪਾਥੀਆਂ ਚ ਉੱਥੇ ਚਿਣ ਦੇਣਾ। ਕੋ ਸਤਨਾਮ, ਉਹ ਤਿੰਨ ਗਿੱਠ ਕਿਹੜਾ ਜਗ੍ਹਾ ਤੇਰੀ ਰਹਿਣੀ, ਉੱਥੇ ਤਾਂ ਕਈ ਪਹਿਲਾਂ ਹੋਣੇ, ਕਈ ਹੋਰ ਹੋਣਗੇ। ਪੁੱਤਰ ਨਿਸ਼ਾਨ ਹੈ, ਔਰਤ ਇਮਾਨ ਤੇ ਦੌਲਤ ਗੁਜਰਾਨ। ਇਹ ਕੰਮ ਚਲਾਉਣ ਖਾਤਰ ਬਣਾਈ ਹੈ ਬਾਈ, ਦੌਲਤ ਗੁਜਰਾਨ। ਉਹ ਸ਼ਾਹ ਦੌਲਿਆ ਕਿਉਂ ਜਾਤਾਂ ਪਾਤਾਂ ਵਿੱਚ ਪੈ ਗਿਆ? ਖੁਦਾ ਦਾ ਬੰਦਾ ਨਾ ਹਿੰਦੂ ਨਾ ਮੁਸਲਮਾਨ ਹੈ, ਰੱਬ ਦਾ ਬੰਦਾ ਨੀ ਕਿਸੇ ਜਾਤ ਦਾ ਹੁੰਦਾ। ਕਿਉਂ ਨੀ ਹੁੰਦਾ? ਕਿਉਂਕਿ ਰੱਬ ਦੀ ਉਹ ਕੋਈ ਜਾਤ ਨੀ ਹੈ। ਉਹ ਭੁੱਲਰ ਦੇ ਜੰਮਣ ਵਾਲਾ ਭੁੱਲਰ ਹੋਊ, ਗਿੱਲ ਦੇ ਜੰਮਣ ਵਾਲਾ ਗਿੱਲ, ਸਿੱਧੂ ਦੇ ਜੰਮਣ ਵਾਲਾ ਸਿੱਧੂ, ਖੱਤਰੀ ਦੇ ਜੰਮਣ ਵਾਲਾ ਖੱਤਰੀ, ਬਾਹਮਣ ਦਾ ਬਾਹਮਣ, ਜੱਟ ਦਾ ਜੱਟ। ਤੇ ਰੱਬ ਤਾਂ ਨਾ ਖੱਤਰੀ ਹੈ, ਨਾ ਸੰਧੂ ਹੈ, ਨਾ ਸਿੱਧੂ ਹੈ, ਨਾ ਭੁੱਲਰ ਹੈ। ਉਹਦੀ ਆਪਣੀ ਉਹ ਜਾਤ ਕੋਈ ਨੀ, ਤੇ ਉਹਦੇ ਜੰਮਣ ਵਾਲੀ ਦੀ ਜਾਤ ਕਿੱਥੇ ਹੋਜੂ? ਕੰਨ ਖੋਲਿਓ ਜਰਾ, ਆਪਾਂ ਰੱਬ ਦੇ ਪੁੱਤ ਬਣੇ ਨੀ, ਤਾਂ ਹੀ ਜਾਤਾਂ ਵਿੱਚ ਫਸੇ ਹੋਏ ਆ। ਆਪਾਂ ਬੰਦਿਆਂ ਦੇ ਪੁੱਤ ਹੈ, ਜੇ ਰੱਬ ਦੇ ਪੁੱਤ ਬਣਨ, ਬਾਪ ਦੀ ਜਾਤ ਪੁੱਤ ਦੀ ਜਾਤ ਹੁੰਦੀ ਹੈ ਨਾ, ਤੇ ਰੱਬ ਦੀ ਤਾਂ ਜਾਤ ਹੀ ਨਾ। ਜਾਤ ਨਾ ਪਾਤ ਨਾ ਤਾਤ ਨਾ ਮਤ, ਪਹਿਲੀ ਉਹ ਪੌੜੀ ਚ ਲਿਖ ਦਿੱਤਾ, ਚੱਕਰ ਚਿਹਨ ਅਰ ਵਰਨ, ਜਾਤ ਅਰ ਪਾਤ ਨਹਿਨ, ਜੈ ਰੂਪ ਰੰਗ ਅਰ ਰੇਖ ਭੇਖ ਕੋ ਕਹਿ। ਜਦ ਬਾਪ ਦੀ ਉਹ ਜਾਤ ਨਹੀਂ, ਮੁੰਡੇ ਡਾਂਗ ਚੱਕੀ ਫਿਰਦੇ ਹੈਂ। ਇਹਦਾ ਭਾਵ ਉਸ ਰੱਬ ਦੇ ਪੁੱਤ ਨੀ ਆਪਾਂ ਬਣੇ, ਆਪਾਂ ਬਣੇ ਪਤਾ ਕੀ ਹੈ? ਮੈਂ ਵੀ ਤੁਹਾਡੇ ਵਿੱਚ ਗੁੱਸਾ ਨਾ ਕਰਿਓ, ਆਪਾਂ ਪਤਾ ਕੌਣ ਹੈ? ਸਤਿਗੁਰ ਸਾਹਿਬ ਛੱਡ ਕੇ ਮਨਮੁਖ ਬਣੇ ਬੰਦੇ ਦਾ ਬੰਦਾ। ਇਹ ਭਾਈ ਗੁਰਦਾਸ ਜੀ ਦੇ ਰੱਬ ਦੇ ਪੁੱਤ ਨੀ ਬਣੇ, ਬੰਦਿਆਂ ਦੇ ਪੁੱਤ ਬਣੇ ਅਸੀਂ, ਤੇ ਡਿਗਰੀ ਮਿਲ ਗਈ ਮਨਮੁਖ ਦੀ। ਮਨਮੁਖ ਬਣੇ ਬੰਦੇ ਦਾ ਬੰਦਾ। ਜਾਣੇ ਉਮਰ ਸ਼ਰ ਹੇਮ ਕੁੰਡ ਹਜੂਰ ਸਾਹਿਬ, ਜਾਂਦੇ ਹੀ ਗਾਹ ਪਾ ਦਿੰਦੇ, ਸਾਨੂੰ ਕਮਰਾ ਚਾਹੀਦਾ, ਮੈਨੇਜਰ ਨਾਲ ਡਾਂਗ ਪੁਲ ਡਾਂਗ, ਸਾਨੂੰ ਕਮਰਾ ਦਾ ਉੱਚੇ। ਕੋਈ ਕਹੂ ਮੈਂ ਫਲਾਣੇ ਜਥੇਦਾਰ ਦਾ ਰਿਸ਼ਤੇਦਾਰ, ਕੋਈ MLA ਦਾ ਰਿਸ਼ਤੇਦਾਰ, ਕੋਈ ਪ੍ਰਧਾਨ ਦਾ ਰਿਸ਼ਤੇਦਾਰ, ਕੋਈ AGPC ਦੇ ਮੈਂਬਰ ਦਾ ਰਿਸ਼ਤੇਦਾਰ, ਕੋਈ ਵਜ਼ੀਰ ਦਾ ਰਿਸ਼ਤੇਦਾਰ। ਗੁਰਦੁਆਰੇ ਜਾ ਕੇ ਇੱਕ ਵੀ ਸਿੱਖ ਨੀ ਕਹਿੰਦਾ ਮੈਂ ਗੁਰੂ ਦਾ ਸਿੱਖ ਹੈ, ਮੈਨੂੰ ਕਮਰਾ ਦੇ ਦੇ, ਇੱਕ ਵੀ ਨੀ ਕਦੇ ਨੀ ਕਹਿੰਦੇ। ਤੂੰ ਤਾਂ ਗੁਰਦੁਆਰੇ ਹੁਣ ਜਾਇਆ ਹੀ ਨਾ ਕਰੋ, ਤੁਹਾਡੇ ਘਰਾਂ ਚ ਉਹ ਚੀਜ਼ਾਂ ਹੈਗੀਆਂ ਜਿਹੜੀਆਂ ਗੁਰਦੁਆਰੇ ਤੁਸੀਂ ਦੇਖਣੀ ਹੈ। ਤਿੰਨ ਚੀਜ਼ਾਂ ਹੀ ਦੇਖਦੇ ਹਾਂ ਗੁਰਦੁਆਰੇ ਜਾ ਕੇ, ਪਰ ਤਾਂ ਜਾਂਦੇ ਹੀ ਕਹਿਣਗੇ ਬੱਲਾ ਬੱਲਾ ਕਿੱਡਾ ਬੜਾ ਗੁਰਦੁਆਰਾ ਹੈ, ਉਹ ਇੱਟਾਂ ਪੱਥਰ ਤੁਹਾਡੇ ਘਰ ਵੀ ਹੈਗੇ ਲੱਗੇ ਹੋਏ। ਕੋਈ ਇੱਟਾਂ ਪੱਥਰ ਗੁਰਦੁਆਰਾ ਹੁੰਦਾ। ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ। ਗੁਰਦੁਆਰੇ ਗੁਸਲਖਾਨੇ ਚ ਕਾਹਦੇ ਜਾਂਦੇ ਹੁੰਦੇ ਹੋ? ਸਰੀਰ ਦੀ ਮੈਲ ਤਾਰਨ, ਨਹਾਉਣ, ਇੱਥੇ ਕਾਹਦੇ ਆਉਣੇ? ਮਹਾਰਾਜ ਨੇ ਬਚਨ ਕਰ ਦਿੱਤਾ, ਗੁਰਦੁਆਰੇ ਆ ਕੇ ਨਹਾਉਣਾ ਹੈ। ਪਾਂਡਾ ਅਤ ਮਲੀਨ, ਧੋਤਾ ਹੱਛਾ ਨਾ ਹੋਏ ਸੀ। ਤੇ ਸਰੀਰ ਰੂਪੀ ਭਾਂਡਾ ਜਿੰਨਾ ਮਰਜ਼ੀ ਧੋਈ ਜਾਈ, ਸ਼ੁੱਧ ਨਹੀਂ ਹੋਣਾ ਇਹਨੇ। ਆਤਮਲੀਨ ਮਾਲ ਆਨ ਮੈਲ ਦਾ ਘਰ। ਪਤਾ ਤਾਂ ਤੁਹਾਨੂੰ ਵੀ ਹੈ, ਤੁਸੀਂ ਯਾਦ ਨਹੀਂ ਕਰਦੇ ਕਾਹਦਾ ਭਾਂਡਾ ਸਰੀਰ ਆਪਣਾ, ਜਿਹਨੂੰ ਤੁਸੀਂ ਚਾਹੁਣ 24 ਘੰਟੇ ਕਹਿੰਦੇ ਹੋ ਮੈਲਾ। ਖੂਨ, ਖੂਨ ਦਾ ਨਾਮ ਮੈਲਾ ਹੀ ਹੈ। ਇਹਨੂੰ ਮਾੜੇ ਜੇ ਖੁਰਚ ਕੇ ਦੇਖ ਲਓ, ਅੰਗੂਰਾਂ ਦਾ ਜੂਸ ਥੋੜੋ ਨਿਕਲਣਾ, ਵਿੱਚੋਂ ਖੂਨ ਹੀ ਨਿਕਲੂਗਾ। ਅਜਖੇ ਆਖੋ ਸਤਨਾਮ ਕਿਨੂੰ ਭਰੇ ਪਏ? ਇਹ ਤਾਂ ਭਰਿਆ ਬਈ ਖੂਨ ਦਾ ਮੈਲ ਦਾ ਮੈਲਾ, ਭਰਿਆ ਹੀ ਭਾਂਡਾ ਮੈਲ। ਹੱਥ ਨੂੰ ਲੱਗ ਜਾਵੇ ਕਹਿੰਦੇ ਹੱਥ ਢੋਲਿਆ ਮੈਲਾ ਲੱਗਿਆ ਬੈ, ਕੱਪੜੇ ਨੂੰ ਲੱਗ ਜਾਵੇ ਕਹਿੰਦੇ ਕੱਪੜਾ ਢੋਲਿਆ ਮੈਲਾ ਲੱਗਿਆ ਬੈ। ਤੇਰੇ ਅੰਦਰ ਪਤਾ ਨੀ ਕੀ ਗੰਨੇ ਦਾ ਰਸ ਭਰਿਆ ਬੈ, ਤੂੰ ਤਾਂ ਭਰਿਆ ਬਈ ਮੈਲੇ ਦਾ ਸਾਰਾ। ਭਾਂਡਾ ਆਤਮਲੀ ਕਿਵਾ ਕਰਨਾ, ਗੋਆ ਕੂੜਾ ਚੱਕਦੇ ਗੰਦ ਕਿਸੇ ਭਾਂਡੇ ਚ ਪਾ ਲੈਣੇ, 2 ਘੰਟੇ ਬਾਅਦ ਡੋਲ ਕੇ ਉਹਨੂੰ ਵੀ ਧੋ ਕੇ ਰੱਖ ਦੀਦਾ। ਇਹ ਜਿੱਦਣ ਦੇ ਜੰਮੇ, ਇਹਦਾ ਮੈਲਾ ਨੀ ਵਿੱਚੋਂ ਨਿਕਲਿਆ, 4 ਮਣ ਪਾਥੀਆਂ ਹੀ ਫੂਕਣਗੀਆਂ। ਅਜਿਹੇ ਅਕੁਲ ਸਤਨਾਮ, ਜਿੱਦਣ ਦੇ ਜੰਮੇ ਵਿੱਚੇ ਮੈਲ ਭਰੀ ਰਹਿਣੀ, ਇੱਕ ਦਿਨ ਵੀ ਨੀ ਖਾਲੀ ਹੋਣੀ। ਤਾਂ ਲਿਖਿਆ ਮਹਾਰਾਜ ਨੇ ਭਾਂਡਾ ਆਤਮਲੀਨ, ਧੋਤਾ ਅੱਛਾ ਨਾ। ਵਿੱਚ ਗੰਦ ਪਿਆ ਹੋਵੇ ਤੌੜੀ ਦੇ, ਤੇ ਬਾਹਰੋਂ ਜਿੰਨਾ ਮਰਜ਼ੀ ਕੂਚਾ ਮਰਜ਼ੀ ਮਾਰੀ ਜਾਓ, ਕਿੱਥੇ ਸ਼ੁੱਧ ਹੋ ਜਾਓ? ਇਹ 9 ਦੁਆਰੇ ਅਸੀਂ ਉਹ ਦੇਖ ਲਿਆ ਕਰੋ, ਜਿਹੜੇ ਦਰਵਾਜੇ ਰੱਖੇ ਸਾਡੇ, ਕਿਆ ਨਿਕਲਦਾ? ਅਸਰ ਨਿਕਲਦਾ ਕਿ ਪਰਫਿਊਮ? ਨੱਕ ਥਈ ਗੰਦ, ਮੂੰਹ ਥਈ ਗੰਦ, ਕੰਨਾਂ ਥਈ ਮਹਿਲ, ਗੁਦਾ ਥਈ ਗੰਦ, ਅੱਖਾਂ ਵਿੱਚ ਗੰਦਾ ਪਾਣੀ। ਇਹ ਤਾਂ ਗੰਦ ਕੱਢਣ ਖਾਤਰ ਦਰਵਾਜਾ ਹੀ ਰੱਖੇ ਹੈ, ਕਿਉਂਕਿ ਜਿਆਦੇ ਦਰਵਾਜੇ ਤਾਂ ਰੱਖੇ ਨੇ ਪਏ, ਭਰਿਆ ਹੋਏ ਹੀ ਗੰਦ ਦੇ। ਅਜਿਹੇ ਅਕੋ ਸਤਨਾਮ, ਭਰਿਆ ਹੋਏ ਹੀ ਮੈਲ ਦੇ। ਗੁਰਦੁਆਰੇ ਕਿਉਂ ਜਾਣੇ? ਏਤ ਦੁਆਰੇ ਜਾਏ, ਗੁਰੂ ਦੁਆਰੇ ਜਾਏ ਸੋਝੀ ਪਾਏ। ਆਹ ਕੰਮ ਗੁਰਦੁਆਰੇ ਚ, ਤੈਨੂੰ ਸੋਝੀ ਮਿਲ ਜਾਵੇ, ਇਹ ਮੈਲ ਕਿਵੇਂ ਧੋਣੀ, ਇਹਨੂੰ ਨਿਰਮਲ ਕਿਵੇਂ ਕਰ। ਫੇਰ ਕਿਤੇ ਸੋਝੀ ਹੋਣੀ ਇੱਥੋਂ ਲੈਣੀ, ਵੀ ਪੁੱਛ ਕੇ ਕਿਤੇ ਭਾਖੜਾ ਨਹਿਰ ਤੇ ਜਾ ਕੇ ਸਾਫ ਕਰ ਲੇਗਾ? ਨਾ ਨਾ, ਸਰਾਂਦਾ ਹੀ ਨਹਿਰ ਚ ਕਰ ਲੇਗਾ ਸਾਫ। ਨਾ ਨਾ, ਏਕ ਦੁਆਰਾ ਧੋਏ, ਇਹਨੇ ਹੀ ਦੱਸਣਾ ਧੋਣਾ ਕਿਵੇਂ, ਤੇ ਧੋਣਾ ਵੀ ਇਸ ਦਰ ਦੇ ਉੱਤੇ ਹੀ ਹੈ। ਇੱਥੇ ਆਖੋ ਸਤਨਾਮ, ਹੋਰ ਨੀ ਕਿਤੇ। ਤੇ ਤੁਸੀਂ ਜਾ ਕੇ ਦੇਖਦੇ ਹੋ, ਕਹਿੰਦੇ ਗੁਰਦੁਆਰਾ ਬਹੁਤ ਬੜਾ। ਉਹ ਗੁਰਦੁਆਰੇ ਵੀ ਕਿਤੇ ਛੋਟੇ ਬੜੇ ਤਹਿਸੀਲਦਾਰ ਹੁੰਦੇ? ਇਹ ਛੋਟੇ ਬੜੇ ਨੀ ਹੁੰਦੇ, ਗੁਰਦੁਆਰਾ ਇੱਟਾਂ ਨੀ ਹੁੰਦਾ। ਜਿੱਥੇ ਸਤਿਗੁਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਗੁਰਦੁਆਰਾ, ਉਹ ਛੋਟਾ ਹੋਵੇ ਬੋਲੋ। ਦੂਜੀ ਗੱਲ ਕੀ ਦੇਖਦੇ ਹੋ ਤੁਸੀਂ ਗੁਰਦੁਆਰੇ? ਬੱਲਾ ਬੱਲਾ ਕਹਿੰਦੇ ਵੀ ਸਰੋਵਰ ਵੀ ਬਹੁਤ ਬੜਾ। 2 ਗੱਲਾਂ ਦੇਖ ਲਈ। 30 ਗੱਲ ਕਹਿੰਦੇ ਲੰਗਰ ਚ ਖੀਰ ਵੀ ਹੈਗੀ। ਅੱਜ ਫੇਰ ਖੁਸ਼ ਸਤਨਾਮ, ਉਹ ਵੀ ਜਾਦਾ ਰਾਤ ਪੜੀ। ਲੰਗਰ ਚ ਖੀਰ ਮਿਲ ਜਾਵੇ ਗੁਰਦੁਆਰੇ ਨੂੰ, ਸੰਖਮਰਮਰ ਲੱਗਿਆ ਹੋਵੇ, ਸਰੋਵਰ ਪਾਣੀ ਨਾਲ ਭਰਿਆ ਹੋਵੇ, ਹੋਗੀ ਯਾਤਰਾ ਬਸ। 4 ਗੱਲ, ਤੁਸੀਂ 1.5 ਕਿਲੋ ਫਿਰ ਫੁੱਲੀਆਂ ਲਿਆਉਣੀਆਂ ਆਉਣ ਲੱਗੀਆਂ ਨੇ, ਫੁੱਲੀਆਂ ਉਹ ਲਿਆ ਕੇ ਫਿਰ ਅਲੀ ਪਰ ਆਪਣੇ ਘਰ ਵਾਲੀ ਨੂੰ ਦੇ ਦੇਣੀਆਂ। ਤੁਸੀਂ ਆ ਵੰਡ ਕੇ ਆ ਪ੍ਰਸ਼ਾਦ ਅੰਮ੍ਰਿਤਸਰ ਦਾ, ਉਹ ਪ੍ਰਸ਼ਾਦ ਨੀ ਉਹ ਘਰ ਵਾਲੀ ਜਾਂ ਵੰਡਦੀ ਫਿਰਦੀ ਹੈ ਨਾ,
ਉਹ ਦੱਸਦੀ ਫਿਰਦੀ ਹੈ ਵੀ ਮੇਰਾ ਘਰ ਵਾਲਾ ਅੰਮ੍ਰਿਤਸਰ ਜਾ ਕੇ ਆਇਆ ਹੈ, ਇੱਥੇ ਅਕੁਲ ਸਾਧਨ ਆਮ, ਉਹ ਤਾਂ ਇੱਕ ਐਡਵਰਟਾਈਜਮੈਂਟ ਦਾ ਪੈਂਫਲੇਟ ਬਣਾਇਆ ਮੈਂ ਤੁਹਾਡਾ। ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਤੀਰਥ ਬਿਲਕੁਲ। ਇੱਕ ਇੱਥੇ ਹੁਣ ਸਿਆਣੇ ਬੈਠੇ ਹੋ, ਜਿਹੜਾ ਅਸਲ ਅਰਥ ਹੈ ਇਸ ਤੁਕ ਦਾ, ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਜੁੜੋ ਬਾਣੀ। ਇਹ ਅਰਥ ਕੋਈ ਚੰਗਾ ਨਹੀਂ ਲੱਗਦਾ ਕਿ ਨਾਮ ਤੀਰਥ, ਨਾਮ ਨੂੰ ਤੀਰਥ ਦਾ ਦਰਜਾ ਨਾ ਦਿੰਦਾ। ਨਾਮ ਨੇ ਤਾਂ ਤੀਰਥ ਬਣਾਉਣੇ, ਤੀਰਥ ਬਣਿਆ ਹੀ ਉੱਥੇ ਜਿੱਥੇ ਨਾਮ ਜਪੇ। ਨਾਮ ਕੇ ਧਾਰੇ ਸਗਲੇ ਜੰਤ, ਆਕਾਸ਼ ਪਤਾਲ, ਤੇ ਅਸੀਂ ਕਹਿੰਦੇ ਨਾਮ ਹੀ ਤੀਰਥ ਹੈ। ਓਏ ਬਾਪੂ ਨੂੰ ਪੁੱਤ ਨੀ ਬਣਾਈ ਦਾ, ਅਕੁਲ ਸਤਨਾਮ, ਨਾਮ ਤੋਂ ਤਾਂ ਤੀਰਥ ਬਣਨੇ ਆ, ਉਹ ਤਾਂ ਬਾਪ ਹੈ, ਨਾਮ ਕਰਤਾ ਹੈ, ਤੀਰਥ ਕਿਰਤ ਹੈ। ਤੀਰਥ ਬਣੀ ਹੋਈ ਚੀਜ਼ ਹੈ, ਨਾਮ ਬਣਾਉਣ ਵਾਲੀ। ਪਰ ਇੱਥੇ ਭੇਦ ਹੈ ਇੱਕ ਕਿ ਤੀਰਥ ਨਹਾਵਣ ਜਾਓ, ਹਟਾਇਆ ਨੀ ਤੁਹਾਨੂੰ, ਜੇ ਹਟਾਉਣਾ ਹੁੰਦਾ ਸਾਡੇ ਸਤਿਗੁਰ ਤੀਰਥ ਬਣਾਉਂਦੇ ਕਾਹਨੂੰ, ਕਹਿੰਦੇ ਜਾਓ। ਪਰ ਕਿਸ ਤੀਰਥ ਤੇ ਜਾਣਾ ਇੱਥੇ ਥੋੜਾ ਜਿਹਾ ਸਮਝਣਾ ਪਊਗਾ। ਜਾਓ ਪਰ ਪਹਿਲਾਂ ਦੇਖ ਲਓ ਉਸ ਤੀਰਥ ਤੇ ਵਾਹਿਗੁਰੂ ਦਾ ਨਾਮ ਵੀ ਹੈ, ਨਾਮ ਹੈ। ਉਹ ਅਲੀ ਪਰ ਵਾਲੇ ਹੋ, ਪਹਿਲਾਂ ਹੀ ਸੋਚੋਗੇ ਫਲਾਣੀ ਦੁਕਾਨ ਤੇ ਜਾਣਾ, ਉੱਥੇ ਸੌਦਾ ਹੋਊਗਾ ਵੀ। ਉਸ ਤੀਰਥ ਤੇ ਜਾਣਾ ਜਿੱਥੇ ਤੈਨੂੰ ਪਤਾ ਹੋਵੇ ਉਸ ਤੀਰਥ ਤੇ ਵਾਹਿਗੁਰੂ ਦਾ ਨਾਮ। ਇਹ ਕਿਉਂ ਲਿਖਣਾ ਪਿਆ? ਜਿੰਨੇ ਵੀ ਤੀਰਥ ਸਾਡੇ ਗੁਰਮਤ ਤੀਰਥ ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਹੁਣ ਵੀ ਹੈਗੇ, ਉਹਨਾਂ ਤੀਰਥਾਂ ਤੇ ਦੋ ਚੀਜ਼ਾਂ ਨੇ, ਸਿਰਫ ਦੋ। ਕਬੀਰ ਨੇ ਐਨ ਖਲਾਸਾ ਕਰ ਦਿੱਤਾ, ਕਹਿੰਦੇ ਤੂੰ ਸ਼ੂਦਰ ਹੈ, ਨੀਚ ਹੈ, ਤੈਨੂੰ ਤੀਰਥਾਂ ਤੇ ਨਹੀਂ ਜਾਣ ਦੇਣਾ। ਉਹ ਕਹਿੰਦਾ ਤੁਹਾਡੇ ਤੀਰਥਾਂ ਤੇ ਹੈ ਹੀ ਕੱਖ ਨੀ, ਮੈਂ ਜਾਣਾ ਕਰਨਾ, ਉੱਥੇ ਕੀ ਲੋੜ ਹੈ ਜਾਣ ਦੀ? ਫਿਰ ਸੱਟ ਜੀ ਵੱਜਣੀ ਉਹ ਸੀ ਜਦ ਕਹਿਤਾ ਤੁਹਾਡੇ ਤੀਰਥਾਂ ਤੇ ਕੱਖ ਵੀ ਨੀ ਹੈ। ਕਹਿੰਦੇ ਕੱਖ ਵੀ ਨੀ, ਫਿਰ ਬਾਣੀ ਵਿੱਚ ਲਿਖ ਦਿੱਤਾ, ਕਹਿੰਦਾ ਤੁਹਾਡੇ ਤੀਰਥਾਂ ਤੇ ਦੋ ਚੀਜ਼ਾਂ, ਜਹਾਂ ਜਾਓ ਤੈ ਜਲ ਪਖਾਣ। ਤੁਹਾਡੇ ਕਿਸੇ ਤੀਰਥ ਤੇ ਚਲੇ ਜਾਓ, ਜਾਂ ਤਾਂ ਉੱਥੇ ਪਾਣੀ ਹੈ, ਜਾਂ ਪਖਾਣ ਕਹੀਏ ਪੱਥਰ ਹੈ, ਤੀ ਚੀਜ਼ ਹੈ ਨੀ, ਕੋਈ ਸਤਨਾਮ। ਤੇ ਦੇਖ ਲਓ ਸਾਰੇ ਤੀਰਥਾਂ ਤੇ ਜਾਂ ਤਾਂ ਨਦੀ ਚੱਲਦੀ ਹੈ, ਕੋਈ ਦੇਵੀ ਦੇਵਤੇ ਦੀ ਪੱਥਰ ਦੀ ਮੂਰਤ ਹੈ, ਉਹ ਹੈ ਜੀ ਉੱਥੇ। ਜਹਾਂ ਜਾਓ ਤੈ ਜਲ ਪਖਾਣ, ਜਿੰਨੇ ਵੀ ਪੁਰਾਤਨ ਤੀਰਥ ਨੇ, ਜਾਂ ਉੱਥੇ ਪਾਣੀ ਹੈ, ਪੱਥਰ ਹੈ। ਹੁਣ ਸੁਣਿਓ ਕੰਨ ਖੋਲ ਕੇ, ਤੁਹਾਨੂੰ ਕਿਹੜੇ ਤੀਰਥ ਬਣਾਏ ਨੇ ਸਾਡੇ ਸਤਿਗੁਰਾਂ ਨੇ? ਉੱਥੇ ਵੀ ਪਾਣੀ ਹੈ, ਨੀ ਸਰੋਵਰ, ਪਰ ਨਾਲ ਦੇਖੋ ਕੀ ਚੀਜ਼ ਹੈ। ਜਿਹੜੇ ਪੁਰਾਤਨ ਤੀਰਥ ਨੇ ਉੱਥੇ ਪਾਣੀ ਨਾਲ ਪੱਥਰ ਹੈ, ਜਿਹੜੇ ਗੁਰਸਿੱਖਾਂ ਦੇ ਤੀਰਥ ਨੇ ਉੱਥੇ ਪਾਣੀ ਨਾਲ ਬਾਣੀ ਹੈ, ਪੱਥਰ ਉੱਥੇ ਪਾਣੀ ਦੇ ਨਾਲ ਵਾਹਿਗੁਰੂ ਦਾ ਨਾਮ। ਦੇਖ ਲਓ ਹਰਿਮੰਦਰ ਸਾਹਿਬ ਸਰੋਵਰ ਚ ਖੜੇ, ਹੋਰ ਤਾਂ ਕਿਸੇ ਨੇ ਉੱਥੇ ਕਿਆ ਬੋਲਣਾ, ਉੱਥੇ ਬੋਲੇ ਸੋ ਨਿਹਾਲ ਵੀ ਨੀ ਕੋਈ ਕਹਿ ਸਕਦਾ। ਹਰਿਮੰਦਰ ਸਾਹਿਬ ਵਿੱਚ ਕਾਰਾ ਨੀ ਚੜ ਸਕਦਾ ਕੋਈ ਵੀ ਨਾ, ਅਰਦਾਸ ਤੇ ਬਾਅਦ ਉਦੋਂ ਹੀ ਚੁੱਪ। ਇਹ ਨਾਮ 24 ਘੰਟੇ ਬਾਣੀ ਤੋਂ ਬਿਨਾਂ ਉੱਥੇ ਕੋਈ ਗੱਲੇ ਨਹੀਂ ਕਰ ਸਕਦਾ। ਉੱਥੇ ਪਾਣੀ ਦੇ ਨਾਲ ਬਾਣੀ ਹੈ। ਅਸੀਂ ਦੇਖਦੇ ਹੁਣ ਪਾਣੀ ਦੇ ਨਾਲ ਪੱਥਰ ਲੱਗੇ ਹੋਏ, ਕਿੱਡਾ ਕੁ ਵੱਡਾ ਗੁਰਦੁਆਰਾ। ਇਹ ਤੀਰਥ ਬਣਾਏ ਕਿਉਂ ਸੀ? ਵੇਖ ਉੱਥੇ ਨਾਮ ਵੀ ਹੈ, ਤੇ ਨਾਮ ਜਿੱਥੇ ਹੋਵੇਗਾ, ਨਾਮ ਸ਼ਬਦ ਗੁਰੂ ਬਾਣੀ ਇੱਕੋ ਚੀਜ਼ ਹੈ, ਉੱਥੇ ਫਿਰ ਸ਼ਬਦ ਦੀ ਵਿਚਾਰ ਹੋਊਗੀ। ਨਾਮ ਉਹ ਜੇ ਨਾਮ ਦੀ ਵਿਚਾਰ ਕਰੇਗਾ, ਤੈਨੂੰ ਫਿਰ ਅੰਤਰ ਗਿਆਨ ਹੈ, ਫਿਰ ਤੈਨੂੰ ਪਤਾ ਆਪਣੇ ਆਪ ਦਾ ਲੱਗੂਗਾ ਕਿ ਮੈਂ ਕੀ ਹਾਂ। ਅੰਤਰ ਗਿਆਨ ਦਾ ਅਰਥ ਹੈ ਆਪਣੇ ਆਪ ਦਾ ਪਤਾ ਲੱਗ ਜਾਣ, ਮੈਂ ਖੁਦ ਕੀ ਹੈ। ਬਸ ਜਿਦਣ ਪਤਾ ਲੱਗ ਗਿਆ, ਉਦਣ ਹੀ ਪਤਾ ਲੱਗਣਾ। ਜਿਦਣ ਆਪਣੇ ਆਪ ਨੂੰ ਠੀਕ ਕਰ ਲਿਆ, ਬਸ ਸਭ ਕੁਝ ਠੀਕ। ਜਿਦਣ ਤੂੰ ਸ਼ੁੱਧ ਹੋ ਗਿਆ, ਰੱਬ ਤਾਂ ਹਾਕਾਂ ਮਾਰਦਾ, ਜਿਹੜਾ ਸਾਫ ਤਾਂ ਹੋ, ਮੈਂ ਤਾਂ ਮਿਲਣ ਨੂੰ ਤਿਆਰ ਹੈ। ਆਪ ਸਵਾਰ ਪ੍ਰਮਾਣ। ਇੱਕ ਜਗ੍ਹਾ ਬਾਣੀ ਨੇ ਹੋਰ ਵੀ ਦਿੱਤਾ, ਸਭ ਜਗ ਔਖਾ ਹੀ ਕੰਮ ਹੈ ਕਿ ਸਾਰਾ ਜਗ ਸਾੜਾ ਹੋ ਜਾਵੇ। ਉਹ ਸਾਰਾ ਤਾਂ ਟੱਬਰ ਨੀ ਆਪਣਾ ਹੁੰਦਾ, ਅਜਖੇ ਅਖੋ ਸਾਧਨਾ। ਕਈ ਤਾਂ ਮੁੰਡੇ ਹੀ ਡਾਂਗ ਚੱਕੀ ਫਿਰਦੇ, ਤੂੰ ਮੇਰਾ ਬਾਪ ਹੀ ਨੀ ਹੈ, ਦੱਸੋ ਹੋਰ ਤਾਂ ਕਿਹਨੂੰ ਬਣਾਉਣਾ। ਗੁਰਸਿੱਖ ਪਿਆਰੇ ਵਾਲੇ ਦੇ ਵਿੱਚ ਹੁਣ ਬਾਣੀ ਤੋਂ ਸੁਣੋ, ਐਵੇਂ ਨੀ ਲਿਖ ਦਿੱਤਾ ਸਾਰਾ ਜਗ ਤੇਰਾ ਹੋ ਜੂ। ਇਹਨੂੰ ਹੁਣ ਗੁਰਬਾਣੀ ਚੋਂ ਸੁਣੋ, ਇੱਕ ਸੱਜਣ ਸਭ ਸੱਜਣ, ਇੱਕ ਵੈਰੀ ਸਭ। ਅਲੀਪੁਰ ਖਾਲਸੇ ਵਾਲਿਓ, ਤੁਹਾਡੇ ਪਰਿਵਾਰ ਦਾ ਇੱਕ ਮੈਂਬਰ ਮਲੇਰਕੋਟਲੇ ਚ ਕਿਸੇ ਨੂੰ ਮਿੱਤਰ ਬਣਾ ਲਵੇ, ਆਪਣਾ ਉਹ ਮਿੱਤਰ ਤਾਂ ਬਣਿਆ ਇੱਕ ਮੈਂਬਰ ਦਾ। ਤੁਹਾਡਾ ਇੱਕ ਮੈਂਬਰ ਦਾ ਜਿੱਦਣ ਮਿੱਤਰ ਬਣ ਗਿਆ, ਸਾਰੇ ਟੱਬਰ ਦਾ ਹੀ ਮਿੱਤਰ ਬਣ ਗਿਆ। ਜਦ ਉਹ ਆਊਗਾ ਨਾ ਮਿਲਣ, ਉਹ ਖਾਸ ਜਿਹੜਾ ਮਿੱਤਰ ਹੈ ਉਹ ਤਾਂ ਘੱਟ ਸਤਿਕਾਰ ਕਰੂ, ਬਾਕੀ ਜ਼ਿਆਦਾ ਕਰਨਗੇ ਕਿ ਸਾਡੇ ਭਾਈ ਦਾ ਮਿੱਤਰ। ਇੱਕ ਸੱਜਣ ਟੱਬਰ ਵਿੱਚੋਂ ਇੱਕ ਦਾ ਮਿੱਤਰ ਕੋਈ ਬਣ ਜਾਵੇ, ਸਾਰਾ ਟੱਬਰ ਮਿੱਤਰਾਂ ਦਾ ਬਣ ਜਾਂਦਾ। ਪਰ ਜੇ ਇੱਕ ਨਾਲ ਡਾਂਗ ਖੜ ਗਈ, ਸਾਰਾ ਟੱਬਰੇ ਬੈਰੀਆਂ ਦਾ ਹੋ ਜਾਣਾ। ਟੱਬਰ ਦੇ ਇੱਕ ਬੰਦੇ ਨਾਲ ਖੜਕਾ ਲਓ ਤਾਂ ਸਾਰਾ ਟੱਬਰ ਆਪੇ ਬੈਰੀ। ਹੁਣ ਟੱਬਰ ਕੀ ਹੈ? ਆਹ ਹੈ ਟੱਬਰ ਸੰਸਾਰ। ਜੇ ਤਾਂ ਇੱਕ ਵਾਹਿਗੁਰੂ ਨੂੰ ਮਿੱਤਰ ਬਣਾ ਲਿਆ ਤੈਂ, ਫਿਰ ਸਾਰਾ ਸੰਸਾਰ ਰੂਪੀ ਟੱਬਰ ਏ ਮਿੱਤਰ। ਜੇ ਇੱਕ ਵੈਰੀ ਬਣ ਗਿਆ ਵਾਹਿਗੁਰੂ, ਫਿਰ ਟੱਬਰ ਕੀ? ਫਿਰ ਤਾਂ ਛੇਤੀ ਕਹਿਣਗੇ ਇਹਨੂੰ ਘਰ ਤੇ ਹੁਣ ਲੈ ਚੱਲੋ, ਆਖੋ ਸਤਨਾਮ। ਜਿਹੜੇ ਬਾਪੂ ਚਾਚਾ ਪਤੀ ਦੇਵ ਕਹਿੰਦੀ ਸੀ, ਘਰ ਵਾਲੀ ਤਾਇਆ ਕਹਿੰਦਾ ਸੀ, ਕੋਈ ਫੁੱਫੜ ਕਹਿੰਦਾ ਸੀ, ਰੱਖ ਕੇ ਨਾ ਪਾਥੀਆਂ ਪਰ ਸਿੱਟ ਕੇ ਡੱਕਾ ਜਾ, ਆਉਣ ਲੱਗੇ ਫਿਰ ਪੰਜ ਸ਼ਨਾਨਾ ਕਰਦੇ, ਕਿਤੇ ਲੱਤਾਂ ਨਾਲ ਚਿੰਬੜਿਆ ਨਾ ਰਹਿ ਜਾਵੇ, ਅਜਖੇ ਆਖੋ ਸਤਨਾਮ। ਕਈ ਤਾਂ ਨਿੰਮ ਚੱਬਦੇ ਆ, ਕਹਿੰਦੇ ਚਾਚਾ ਦੰਦਾਂ ਚ ਫਸਿਆ ਨਾ ਰਹਿ ਜਾ। ਦੇਖ ਲੋ, ਇੱਕ ਵਾਹਿਗੁਰੂ ਪਾਸੇ ਹੋ ਗਿਆ ਤੇ ਦੁਨੀਆਂ ਦੀਆਂ ਨਿਗਾਹ ਤੋਂ ਗਿਆ। ਅਰਦਾਸਾਂ ਕਰਾਉਂਦੇ ਇੱਥੇ ਗ੍ਰੰਥੀ ਤੋਂ ਆ ਕੇ, ਬਾਬਾ ਜੀ ਅਰਦਾਸ ਕਰੋ, ਬਾਪੂ ਰਾਤ ਨੂੰ ਦਿਖਦਾ। ਵੇਖੋ ਉਹ ਮਰ ਗਿਆ, ਇੱਟਾਂ ਢੋਦਾ, ਹੁਣ ਰਾਤ ਨੂੰ ਤਾਂ ਗੇੜਾ ਮਾਰ ਲੈਣ ਦੋ, ਅਜਖੇ ਆਖੋ ਸਤਨਾਮ। ਜੇ ਦਿਨ ਚ ਤੁਹਾਨੂੰ ਮਿਲ ਜਾਵੇ ਗਿੱਟੇ ਹੀ ਛਾਂਗ ਦੋ ਤੁਸੀਂ ਉਹ, ਵੀ ਕਿਉਂ ਘਰ ਆਇਆ? ਕਹਿੰਦੇ ਹੁਣ ਰਾਤ ਨੂੰ ਵੀ ਨਾ ਆਵੇ। ਵੇਖੋ ਕੈਸਾ ਹਾਲ ਸਾਡਾ ਹੋਣਾ, ਇਹ ਕਿਉਂ ਹੋਇਆ? ਹੁਣ ਉਹ ਵਾਹਿਗੁਰੂ ਮਿੱਤਰ ਨਹੀਂ ਰਿਹਾ। ਬਸ ਕਿਆ ਸੋਹਣਾ ਰਿਵਾਜ ਬਣਾਇਆ ਕਿ ਮਰੇ ਕਿਸੇ ਦੇ ਮਿੱਤ ਨਹੀਂ ਹੁੰਦੇ। ਦੇਖੋ ਆਮ ਮੁਹਾਵਰਾ ਪੰਜਾਬੀਆਂ ਦਾ, ਕਹਿੰਦੇ ਮਰਿਆ ਕਿਸੇ ਦਾ ਮਿੱਤ ਨਹੀਂ ਹੁੰਦਾ। ਹੁੰਦਾ ਕਾਹਤੇ ਨਹੀਂ? ਜਦੋਂ ਮਰੇ ਗਏ ਉਹਨੇ ਤੈਨੂੰ ਮਿੱਤਰ ਬਣਾ ਕੇ ਮੂਵੀ ਲੈਣੀ ਹੈ। ਹੁਣ ਮਰਿਆ ਹੋਇਆ ਮਿੱਤਰ ਬਣਾਊਗਾ ਤੁਹਾਨੂੰ, ਮਿੱਤਰ ਤਾਂ ਬਣਾਉਂਦੇ, ਇਹਨੂੰ ਕੋਈ ਖੁਸ਼ਾਮਦ ਹੋਵੇ, ਉਹਨੂੰ ਕੀ ਖੁਸ਼ਾਮਦ ਰਹੇਗੀ ਤੁਹਾਡੇ ਖਾਤਰ? ਉਹ ਮਰਿਆ ਹੋਇਆ ਕਦੇ ਕਿਸੇ ਨੂੰ ਮਿੱਤਰ ਨਹੀਂ ਬਣਾਉਂਦਾ, ਕਿਉਂਕਿ ਆਪਾਂ ਉਹਦੇ ਜੋਗੇ ਰਹੇ ਹੀ ਨਹੀਂ। ਹੁਣ ਗੱਲ ਮੁੱਕੀ। ਗੁਰਸਿੱਖ ਪਿਆਰਿਓ, ਮਾਇਆ ਗੁਜਰਾਨ ਬਣਾਈ ਸੀ, ਜਿਹੜਾ ਰੱਬ ਦਾ ਹੀ ਬਣ ਗਿਆ। ਨਾ ਹਮ ਹਿੰਦੂ ਨਾ ਮੁਸਲਿਮ, ਇਹ ਨਾਰਾ ਪਹਿਲਾਂ ਲਾਇਆ ਸੀ ਬੇਈ ਨਦੀ ਵਿੱਚੋਂ ਨਿਕਲ। ਉਥੋਂ ਮਹਾਰਾਜ ਕਸ਼ਮੀਰ ਗਏ, ਗੁਜਰਾਤ ਤੋਂ ਦੇ ਲੋ, ਕਸ਼ਮੀਰ ਕਿੱਥੇ? ਉਥੇ ਵੀ ਮੁਸਲਮਾਨ ਫਕੀਰ ਭਾਈ ਕੱਟੂ ਸ਼ਾਹ, ਉਹ ਯਾਦ ਕਰ, ਜਦੋਂ ਮਹਾਰਾਜ ਗਵਾਲੀਅਰ ਚਲੇ ਗਏ, ਉਹਨੇ ਪ੍ਰਸ਼ਾਦਾ ਛੱਡ ਦਿੱਤਾ, ਮੰਜੇ ਤੇ ਪੈਣਾ ਛੱਡ ਦਿੱਤਾ ਕੱਟੂ ਸ਼ਾਹ। ਤੂੜੀ ਵਿੱਚ ਲਿਟੀ ਜਾਇ ਕਰੇ, ਉਹ ਅੱਲਾ ਨੂੰ ਕੈਦ ਕਰਤਾ ਇਹਨਾਂ ਜ਼ਾਲਮਾਂ। ਇੱਥੇ ਤਾਂ ਸਿੱਖੋ, ਹੁਣ ਤੁਹਾਡੇ ਟੀਕਾ ਜਿਹਾ ਲੱਗਣਾ, ਦੁੱਖ ਤੁਸੀਂ ਮਨਾਉਣਾ, ਕਹਾਉਂਦੇ ਤਾਂ ਤੁਸੀਂ ਸਿੱਖੋ। ਪਰ ਜਿੱਦਣ ਗੁਰੂ ਗ੍ਰੰਥ ਸਾਹਿਬ ਦੀਆਂ ਸੱਤ ਬੀੜਾਂ ਫੂਕੀਆਂ ਗਈਆਂ, ਉਦਣ ਵੀ ਤੁਸੀਂ ਸ਼ਰਾਬ ਪੀਤੀ ਹੋਣੀ, ਠੇਕੇ ਜਾਣਾ ਤੁਸੀਂ ਉਦਣ ਵੀ ਬੰਦ ਨਹੀਂ ਕੀਤਾ। ਇਹ ਤੋਂ ਵੱਡਾ ਹਾਦਸਾ ਸਿੱਖ ਵਾਸਤੇ ਕਦੇ ਹੋਊਗਾ? ਕੀ ਉਦਣ ਪਰਣ ਕੀਤਾ ਤੇ ਨਹੀਂ ਅੱਜ ਪੀਣੀ? ਨਾ ਭਾਈ ਕੱਟੂ ਮੁਸਲਮਾਨ ਕਹਿੰਦਾ, ਮੇਰੇ ਸਤਿਗੁਰ ਜੇਲ ਚ ਹੋਣ ਤੇ ਮੈਂ ਮੰਜੇ ਪਰ ਪਵਾਂ, ਉਹ ਜੇਲ ਚ ਬੈਠਾ ਹੋਵੇ ਮੈਂ ਪ੍ਰਸ਼ਾਦੇ ਖਾਵਾਂ ਪੂੰਜੇ, ਨਾਲੇ ਲੱਖਾਂ ਮੁਸਲਮਾਨ ਉਹਦੇ ਮੁਰੀਦ ਸੀ, ਲੱਖਾਂ ਬੇਸ਼ੁੱਧ ਹੋ ਗਿਆ ਸੀ ਭਾਈ ਕੱਟੂ ਸ਼ਾਹ। ਉਸੇ ਨੂੰ ਬਾਣੀ ਨੇ ਲਿਖਿਆ, ਨਾ ਜੀਵੇ ਜਿਹੜਾ ਰਾਮ ਦਾ ਜੋਗੀ, ਨਾ ਜੀਵੇ ਰਾਮ ਦਾ ਜੋਗੀ। ਉਹ ਤਾਂ ਨਾ ਜੀਉਂਦਾ महाराज कश्मीर गए मुसलमान फकीर नु दर्शन एक महाराज का जंग होया महाराज पिंड गुरमुख प्यारे छेवें पातशाह चार जंग होए ने अमृतसर साहब गुरु सर महाराज श्री हरगोबिंदपुर श्री करतारपुर चार जंग जद महाराज गए महाराज कैंप लग्या होया संगतां जुड़दियां सी एक मुसलमान पठान चिट्ठी लेके आया महाराज दे दरबार विच कहिंदा महाराज मैनू लल्ला बेग पठान जरनैल ने भेजिया लल्ला बेग पठान जरनैल सी लाहौर दा कहिंदे दस भाई की काम भेजे कहना जी चिट्ठी पढ़ लो भाई विधि चंद नू कहा चिट्ठी पढ़ चिट्ठी विच तीन गल्लां लिखियां के हरगोबिंद साहब थोड़े कोल साडा चोर रहिंदा है उहनू साडे सपुरद करो साडा चोर तुसी रखिया नंबर दो जेड़ा चोरी दा माल थोड़ा चोर चक के लिया है वह भी वापस करो ती गल फिर ये लिखी सी जे तुसी ये काम ना कीता चोर ते चोरी दा माल सानू ना मोड़िया ना फिर मैं फौजां लिया के थानू खत्म करके अपना माल लेके जाऊं जंग करूं पढ़ के सुनाती चिट्ठी हरगोबिंद साहब कहंदे चोर ओ हुंदा जेड़ा किसे दी चीज चके तुहानू पता चोर किनू लिखे सी लल्ला बेग ने विधि चंद नू जेड़ा घोड़े लिया ता चोर ता ओ हुंदा जेड़ा किसे दी चीज लियावे ये तो गुरु घर दे लियांदे होए घोड़े खोहे सी सूबे ने वो अपनी चीज ले आए चोर क्यों ते चोरी दा माल सी घोड़े महाराज कहने चोरी दा माल ही तो साडे ही ते चोर तो तुसी सी जिन्हां जेड़ी ती गल लिखी है ना कहंदे लल्ला बेगा हुण असी जांदे नहीं तेनू इत्थी डीकदे आ जा जंगे कर लै अज के अकुल सतनाम महाराज कहते हूं अभी थाम ही नहीं बदलनी आ जाए थानू पता ही है वो चढ़ के आ गया पहले जंग विच 13,000 की फौज सी वो होया अमृतसर साहब जिथे हूं खालसा कॉलेज है पहला जंग छेवें पातशाह उथे होया इस जंग विच कोई 26,000 की फौज सी नल्ला बेग आ गया चढ़ एक हसन अली उहदा सिपाही सी बहुत वफादार उहनू कहना तैनू तरक्की दऊं नाले इनाम दऊं तू भेख बदल के ना महाराज दे कैंप विच जा ते उत्थों तीन चीजां दा पता लिया के दे फौजां किन्नियां हथियार किन्ने उहनां कोल उन्हां दियां फौजां दे हौसले कहे जे जंग लड़नगे कि समझौता करनगे ये गल्लां दा पता लिया वो भेख बदल के आ गया बेचारा लालच लोभ पाप का मूल है भी सिपाही ते हौसदार बना देना मैनू ने इत्थे भी कई हुण कहिंदे एमएलए नहीं बनना वजीरे बने पए अज के कुछ ਐਮਐਲਏ ਨਹੀਂ ਬਣਾਉਂਦੇ, ਕਹਿੰਦੇ ਉਹ ਤਾਂ ਝੰਡੀ ਲੱਗੀ ਪਈ ਹੈ, ਹੁਣ ਪਤਾ ਨੀ ਜ਼ਬਾਨ ਤੇ ਜ਼ਬਤ ਹੋਣੀ ਹੈ। ਉਹ ਵੀ ਕਹਿੰਦਾ ਮੈਂ ਅਹੁਦੇਦਾਰ ਬਣਿਆ ਹੀ ਪਿਆ ਤੇ ਲਿਆਵਾਂ, ਹੁਣ ਭੇਖ ਬਦਲ ਕੇ ਚਲਿਆ ਗਿਆ। ਇੱਕ ਅੱਧਾ ਦਿਨ ਤਾਂ ਫਿਰੀ ਗਿਆ, ਪ੍ਰਸ਼ਾਦੇ ਪਸ਼ੂ ਦੇ ਛਕਦਾ, ਗੱਲਾਂ ਗੁੱਲਾਂ ਸੁਣੀ ਗਿਆ। ਉਦੋਂ ਸਿੱਖ ਆਪਣੇ ਵਰਗੇ ਨਹੀਂ ਸੀ ਅਣਜਾਣ, ਉਹ ਪਛਾਣਦੇ ਸੀ, ਪਛਾਣ ਹੀ ਨਹੀਂ ਰਹੀ। ਜੇ ਪਛਾਣ ਆਉਂਦੀ ਤੇ ਭਨਿਆਰਾਂ ਵਾਲਾ ਬੀੜਾ ਕਿੱਥੇ ਫੂਕ ਲੈਂਦਾ। 20 ਸਾਲ ਤੁਸੀਂ ਪਰਖੇ ਨਹੀਂ ਸਕੇ ਉਹਨੂੰ ਕੌਣ ਹੈ, 20 ਸਾਲ ਨਾ ਸਾਡੀ ਸਰਕਾਰ ਨੂੰ ਪਤਾ ਲੱਗਿਆ ਵੀ ਇਹ ਜ਼ਮੀਨ ਦੱਬ ਰਿਹਾ ਸਰਕਾਰੀ, ਊ ਇੱਥੇ ਕੋਈ ਵਿਸ਼ਵਾ ਦੱਬ ਲਵੇ ਜੱਟ ਨੂੰ ਫੜ ਕੇ ਕਰ ਦੇਣ ਅੰਦਰ। ਉਹ ਚਾਚਾ ਲੱਗਦਾ ਤਾਂ ਜਿਹਨੇ 25-30 ਕਿੱਲੇ ਜ਼ਮੀਨ ਜੰਗਲ ਦੀ ਦੱਬੀ ਗੌਰਮੈਂਟ ਦੀ, ਪਤਾ ਹੀ ਨਹੀਂ ਲੱਗਿਆ ਵੀ ਕਿਆ ਕਰ ਰਿਹਾ, ਮੱਥੇ ਟੇਕਣ ਸਿਰੋਂ ਪਾਉ ਲੈਣ ਜਾ ਕੇ। ਤੁਹਾਨੂੰ ਪਤਾ ਹੀ ਹੈ ਫਿਰ ਨੱਕ ਰਗੜਦੇ ਫਿਰਦੇ ਤੇ ਜੇ ਡਾਂਗ ਫਿਰੀ, ਆਪਾਂ ਨੂੰ ਪਰਖੇ ਨਹੀਂ ਰਹੀ। ਅੱਜ ਇੱਕ ਹੋਰ ਬਾਬਾ ਮੁੰਡੂ ਜਾ ਉੱਠਿਆ ਤਾਂ ਇੱਥੇ ਦਾ ਚੋਲਾ ਪਾ ਕੇ ਬ੍ਰਹਮ ਗਿਆਨੀ, ਆਪਣਾ ਪਾਸਪੋਰਟ ਨੀ ਲੋਕਾਂ ਨੂੰ ਕਹਿੰਦਾ ਤੁਹਾਨੂੰ ਅਮਰੀਕਾ ਪਜਾਉਣਾ ਹੈ, ਜਿੱਥੇ ਹਕੂਰ ਸਤਨਾਮ। ਉਹਦਾ ਕੀ ਕਸੂਰ ਹੈ, ਤੁਹਾਡਾ ਕਸੂਰ ਹੈ? ਸਾਨੂੰ ਤਾਂ ਮੰਗੇ ਤੇ ਦਵਾਉਂਦੇ ਵੀ 200 ਰੁਪਇਆ ਵੱਧ ਨੀ ਦਿੰਦੇ, ਉਹਨੂੰ 4-4 ਲੱਖ ਜਾ ਕੇ ਵੀ ਫੜਾ ਤਾ, ਕਹਿੰਦੇ ਸਾਨੂੰ ਅਮਰੀਕਾ ਪਹੁੰਚਾ। ਉਹਨਾਂ ਦਾ ਕੀ ਕਸੂਰ ਹੈ? ਕਸੂਰ ਤਾਂ ਤੁਹਾਡਾ, ਜੇ ਤੁਹਾਡਾ ਬਾਪ ਹੈਗਾ ਤੁਸੀਂ ਗੁਆਂਢੀ ਨੂੰ ਕਹੇ, ਬਾਪੂ ਨੂੰ ਕਹਿੰਦੇ ਤੂੰ ਮੇਰਾ ਬਾਪ ਨਹੀਂ, ਮੇਰਾ ਤਾਂ ਚਾਚਾ ਹੀ ਬਾਪੂ ਹੈ, ਫਿਰ ਚਾਚੇ ਦਾ ਕੀ ਕਸੂਰ ਹੈ? ਕਸੂਰ ਤਾਂ ਤੇਰਾ, ਛੇਤਰ ਤਾਂ ਤੇਰੇ ਪਰ ਖੜਕਣਾ ਚਾਹੀਦਾ, ਜਿਹੜਾ ਬਾਪ ਨੂੰ ਛੱਡ ਕੇ ਚਾਚੇ ਨੂੰ ਬਾਪ ਬਣਾਈ ਫਿਰਦਾ, ਕਸੂਰ ਤਾਂ ਤੇਰਾ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਉਹੀ ਬਸ ਜਿਹੜਾ ਉੱਠਿਆ ਉਹੀ ਰੱਬ, ਹੁਣ ਫਿਰਦੇ ਪਿੱਟਦੇ ਮੇਰੇ ਤੇ 4 ਲੱਖ ਲੈ ਗਿਆ ਜੀ, ਮੇਰੇ ਤੇ 6 ਲੱਖ ਲੈ ਗਿਆ ਜੀ। ਪਹਿਲਾਂ ਇੱਕ ਤੁਹਾਡੇ ਸਾਹਮਣੇ ਹੋਇਆ ਸਾਡੇ ਬਾਬਿਆਂ ਦਾ, ਅਸੀਂ ਤਾਂ ਹੁਣ ਬੋਲਣ ਜੋਗੇ ਨਹੀਂ ਰਹੇ। ਆ ਚੰਗਾ ਤੁਸੀਂ ਦਵਾਨ ਦਵੂਨ ਲਵਾਈ ਜਾਣੇ, ਜਿਹੜੇ ਸਾਡੀਆਂ ਸੰਤਾਂ ਨੇ ਕਰਤੂਤਾਂ ਕਰੀਆਂ, ਕੋਈ ਬੋਲਣ ਜੋਗੇ ਛੱਡਿਆ ਸੀ? ਜਿਹੜੀਆਂ ਤੁਹਾਡੇ ਸਾਹਮਣੇ ਹੀ ਆਈਆਂ, ਉਹਦਾ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣਾ, ਕੋਈ ਸਿਆਸੀ ਨਾ ਸਮਝਿਓ, ਜੇ ਅਕਾਲੀਆਂ ਦੀ ਸਰਕਾਰ ਨਾ ਆਉਂਦੀ ਨਾ ਤੁਹਾਡੀ, ਇੱਥੇ ਸਿੱਖਾਂ ਦੀ ਜੋ ਕੁਝ ਭੋਰਿਆਂ ਚੋਂ ਨਿਕਲਿਆ, ਅਸੀਂ ਮੂੰਹ ਦਿਖਾਉਣ ਜੋਗੇ ਤੁਹਾਨੂੰ ਨਹੀਂ ਸੀ ਰਹਿਣ। ਜੋ ਸਮਾਨ ਉੱਥੋਂ ਵਿੱਚੋਂ ਨਿਕਲਿਆ ਉਹ ਤਾਂ ਸਿੱਖਾਂ ਦੀ ਸਰਕਾਰ ਸੀ, ਉਹਨਾਂ ਨੇ ਦੇਖ ਲਿਆ ਤਾਂ ਸਿੱਖੀ ਪਰੇ ਕਲੰਕ ਲੱਗਣ, ਉਹ ਸਮਾਨ ਫਿਰ ਪ੍ਰਗਟ ਨਹੀਂ ਹੋਇਆ ਜਿਹੜਾ ਵਿੱਚੋਂ ਨਿਕਲਿਆ ਉੱਥੇ ਜਿੱਥੇ ਅਸੀਂ ਜਾਪ ਕਰਦੇ ਪਏ। ਆ ਹੁਣ ਜੋ ਕੁਝ ਮੰਨਿਆ ਉਹ ਵੀ ਪ੍ਰੈਸ ਵਾਲਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਵੀ ਅਖਬਾਰ ਚ ਲਿਖਿਆ ਨੀ, ਜੋ ਕੁਛ ਦਿੱਲੀ ਹੋਟਲਾਂ ਵਿਚ ਜਾ ਕੇ ਉਹਨਾਂ ਬ੍ਰਹਮ ਗਿਆਨੀਆਂ ਨੇ ਕਰਿਆ ਨਾ, ਰਾਤਾਂ ਕੱਟੀਆਂ, ਉਹ ਚੰਗੀ ਕੀਤੀ ਕਿ ਪ੍ਰੈਸ ਨੇ ਦਿੱਤਾ ਨੀ, ਆਪਣੀ ਲਾਜ ਫੇਰ ਵੀ ਮਾੜੀ ਮੋਟੀ। ਸਿੱਖ ਨੂੰ ਬਦਨਾਮ ਕਰੂਗਾ ਤੇ ਸਿੱਖ ਕਰੂਗਾ, ਹਿੰਦੂ ਜਿੰਨਾ ਮਾੜੀ ਮਰ ਜੇ ਮਾੜਾ ਕੰਮ ਕਰੀ ਜਾਵੇ ਸਿੱਖ ਪਰ ਕਾਹਦਾ ਕਲੰਕ ਹੈ? ਮੁਸਲਮਾਨ ਨੂੰ ਬਦਨਾਮ ਕਰੂ ਮੁਸਲਮਾਨ ਕਰੂ, ਹਿੰਦੂ ਜਿੰਨਾ ਮਰਜ਼ੀ ਸਿੱਖ ਜਿੰਨਾ ਚਿਰ ਮਾੜੀ ਕੰਮ ਕਰੀ ਜਾਣ, ਮੁਸਲਮਾਨਾਂ ਨੂੰ ਕਾਹਦਾ ਧੱਕਾ ਹੈ ਬਈ? ਭਲਵਾਨਾਂ ਨੂੰ ਜੇ ਬਦਨਾਮ ਕਰੂ ਤਾਂ ਭਲਵਾਨ ਕਰੂ, ਡਾਕਟਰਾਂ ਨੂੰ ਬਦਨਾਮ ਕਰੂ ਤਾਂ ਡਾਕਟਰ ਕਰੂ। ਆਏ ਕੇਸ ਬੱਚੀਆਂ ਨੇ ਇਲਾਜ ਕਰਾਉਣ ਜਾਣਾ ਤੇ ਸਾਡੀ ਨਿਗਾਹ ਬਦਲਣੀ ਮਰੀਜ਼ਾਂ ਦੇ ਉੱਤੇ, ਕਿਹੜੀ ਡਾਕਟਰ ਦੀ ਇੱਜ਼ਤ ਰਹਿ ਗਈ ਫਿਰ ਡਾਕਟਰ ਦੀ? ਤੇ ਸੰਤ ਦੀ ਵੀ ਜਦ ਪੱਟੀ ਮੇਸ ਕਰੂ, ਕੋਈ ਸੰਤੇ ਕਰੂ ਅਜਖੇ ਹਕੂ ਸਤਨਾਮ, ਸੁਹਾਗਾ ਸੰਤੇ ਫੇਰੂ ਕੋਈ, ਪਰ ਸੁਹਾਗਾ ਜੋੜਦੇ ਤੁਸੀਂ, ਮੂਹਰੇ ਤਾਂ ਤੁਸੀਂ ਜੋੜਦੇ ਹੈ ਤਾਂ ਬਾਬਾ ਸੁਹਾਗੇ ਪਰ ਚੜ੍ਹਦਾ ਹੈ, ਜੇ ਤੁਸੀਂ ਮੂਹਰੇ ਨਾ ਜੋੜੋ ਤੇ ਬਾਬਾ ਸੁਹਾਗੇ ਪਰ ਕਿੱਥੇ ਚੜ੍ਹ ਚੜ੍ਹਦੇ? ਗੁਰਸਿੱਖ ਪਿਆਰਿਓ, ਉਹਨਾਂ ਸਿੱਖਾਂ ਨੂੰ ਪਤਾ ਸੀ ਕੱਚੇ ਪਿੱਲਿਆਂ ਦਾ, ਦੂਏ ਦਿਨੇ ਪਛਾਣ ਲਿਆ ਉਹ ਹਸਨ ਅਲੀ ਸਿਪਾਹੀ ਕਿ ਇਹਦੀ ਤਾਂ ਬੋਲਚਾਲ ਸਾਡੇ ਵਰਗੀ ਨਹੀਂ ਹੈ, ਤੇ ਲੰਗਰ ਛਕਦਾ ਫਿਰਦਾ ਇੱਥੇ। ਬਾਬੇ ਫੜ ਲਿਆ ਸਿੱਖਾਂ ਨੇ, ਸਿੱਖ ਜੋ ਕੁਛ ਕਰਦੇ ਤੁਹਾਨੂੰ ਪਤਾ ਹੀ ਹੈ, ਸਿੱਖ ਤਾਂ ਪੁੱਛਦੇ ਨੀ ਵੀ ਤੇਰੇ ਸਿਰ ਦੁਖਦਾ ਕਿ ਗੋਡੇ ਦੁਖਦੇ ਆ, ਪਹਿਲਾਂ ਟੀਕਾ ਹੀ ਲਾ ਦੇਣਾ ਲਾ ਤਾ ਸੌਦਾ ਚੰਗਿਆੜਾ ਪੈਣ ਜਿਵੇਂ ਉਧਰ ਦਵਾਨ ਲੱਗਿਆ ਵਾ। ਜਿਵੇਂ ਪਾਤਸ਼ਾਹ ਕਹਿੰਦੇ ਕਿਆ ਹੋ ਗਿਆ, ਕਹਿੰਦੇ ਜੀ ਸੂਈਆ ਫੜ ਲਿਆ ਸੂਈਆ। ਆ ਤੁਹਾਡੇ ਸਾਹਮਣੇ ਕੋਈ ਸਿੰਘਾਂ ਦੀਆਂ ਥੋੜੀਆਂ ਕੁਰਬਾਨੀਆਂ ਹੋਈਆਂ, ਬਹੁਤ ਕੁਰਬਾਨੀ ਗਿਣਨੀ ਸੀ, ਪਰ ਸਿੰਘ ਬਣ ਕੇ ਵਿੱਚ ਡੁੱਬਦੀ ਖੇਡ ਫਸ ਗਏ। ਲੁਟੇਰੇ ਫਰੋਟੀਆਂ ਲੈਣ ਵਾਲੇ, ਗੁਰੂ ਦਾ ਸਿੱਖ ਕਿਤੇ ਕੰਮ ਕਰ ਸਕਦਾ? ਗੁਰੂ ਦਾ ਸਿੱਖ ਕਿਸੇ ਧੀ ਭੈਣ ਨੂੰ ਉਪਰੀ ਸਮਝੇ? ਇਹ ਵਿੱਚ ਸਾਡਾ ਹੀ ਭੇਖ ਪਾ ਕੇ ਕਿਰਪਾਨਾ ਪਾ ਕੇ ਉਹਨਾਂ ਨੇ ਦੋ ਕੰਮ ਕੀਤੇ। ਪਹਿਲਾਂ ਤਾਂ ਜਿਹੜੇ ਸੱਚੇ ਸੁੱਚੇ ਸਿੰਘ ਕੌਮ ਖਾਤਰ ਲੜਨ ਵਾਲੇ ਸੀ ਉਹ ਦਸ ਦੱਸ ਕੇ ਪੁਲਿਸ ਤੋਂ ਮਰਾਏ, ਕਿਉਂਕਿ ਜੇ ਉਹ ਜਿਉਂਦੇ ਰਹਿੰਦੇ ਸੀ ਫਿਰ ਉਹਨਾਂ ਦੀ ਕਲਿਆਣ ਹੁੰਦੀ ਸੀ ਕੱਚਿਆਂ ਦੀ। ਸਿੰਘਾਂ ਨੇ ਸਿੰਘ ਕਹਿ ਕੇ ਫਿਰ ਐਸੇ ਕਲੰਕ ਖੱਟੇ ਨਾ ਉਹਨਾਂ ਨੇ, ਧੀਆਂ ਭੈਣਾਂ ਦੀਆਂ ਬੇਇੱਜ਼ਤੀਆਂ ਲੱਖਾਂ ਰੁਪਏ ਲੈ ਕੇ ਮੁੰਡੇ ਛੱਡਣੇ, ਉਹਦਾ ਅਸਰ ਅੱਜ ਇਹ ਹੋਇਆ ਪ੍ਰੇਮੀਓ ਕਿ ਸਾਡੇ ਮੁੰਡੇ ਸਿੱਖ ਬਣਨ ਤੋਂ ਮੁਨਕਰ ਹੋ ਗਏ। ਬਹੁਤ ਅੰਤਰੀਵੀ ਭਾਵ ਹੁੰਦੇ ਕਿਸੇ ਗੱਲ ਵਿੱਚ, ਇਹ ਕਰਤੂਤਾਂ ਵੇਖ ਕੇ ਸਾਡੇ ਬਾਣੇ ਦੀਆਂ ਤਾਂ ਹੋ। ਮਹਾਰਾਜ ਨੂੰ ਕਹਿੰਦੇ ਤਾਂ ਸੂਈ ਆਏ ਜੀ, ਸਤਿਗੁਰ ਕਹਿੰਦੇ ਫਿਰ ਇੱਥੇ ਤਾਂ ਗੁਰੂ ਦਰਬਾਰ ਹੈ, ਭਾਈ ਸਾਹਿਬ ਨੇ ਆਪੋ ਆਪਣਾ ਕੰਮ ਕਰਨ ਆਉਣਾ, ਕੋਈ ਗੋਲ ਵਿੱਚ ਪਾਉਣ ਆਉਂਦਾ, ਕੋਈ ਚੱਕਣ ਵਾਲਾ ਵੀ ਆ ਜਾਂਦਾ ਹੈ, ਅਜਿਹੇ ਖੁਸ਼ਾਂ ਨਾਲ ਮਾਰੋ ਨਾ ਕਹਿੰਦੇ ਨੇ। ਉਹਦੇ ਹੱਡ ਗੋਡੇ ਕਰਤੇ ਇੱਕ ਜੇ ਸੱਚੇ ਪਾਤਸ਼ਾਹ ਕਹਿੰਦੇ ਨੂੰ ਦੁੱਧ ਛਕਾਓ, ਘੀ ਪਾ ਕੇ ਵਿੱਚ ਪ੍ਰਸ਼ਾਦਾ ਛਕਾਓ, ਕਿਉਂਕਿ ਤਾਂ ਡਰੇ ਐਸਾ ਹੈ ਨਾ ਦਿਸੇ ਬਗਾਨਾ ਜੀ ਨਾ ਕੋਈ ਮੈਰੀ ਨਾ ਕੋਈ ਦਿਸੇ ਬਗਾਨਾ ਮੈਰੀ ਨਾ ਕੋਈ ਮੈਰੀ ਸਗਲ ਸੰਗ ਹਮਕੋ ਬਣ ਆ ਗਿਆ ਮਹਾਰਾਜ ਦੇ ਪੇਸ਼ ਕੀਤਾ ਸਤਿਗੁਰ ਹਰਗੋਬਿੰਦ ਸਾਹਿਬ ਨੇ ਇੱਕੋ ਵਚਨ ਕਿਹਾ ਸੀ ਮਹਾਰਾਜ ਉਸ ਪਠਾਣ ਨੂੰ, ਕਹਿੰਦੇ ਪਠਾਣਾ ਸੱਚ ਬੋਲੀ ਤੈਨੂੰ ਕੁਝ ਨੀ ਕਿਹਾ ਜਾ ਸਕਦਾ, ਬਿਲਕੁਲ ਖਤਰਾ ਹੀ ਨਹੀਂ, ਜੇ ਝੂਠ ਬੋਲੇਗਾ ਫਿਰ ਤੈਨੂੰ ਪਤਾ ਹੀ ਹੈ। ਕਹਿੰਦਾ ਜੀ ਸੱਚ ਇਹ ਹੈ ਮੈਨੂੰ ਲੱਲਾ ਬੇਗ ਜਰਨੈਲ ਨੇ ਭੇਜਿਆ ਥੋੜਾ ਭੇਜ ਲੈਣ। ਜੰਗ ਦੇ ਵਿੱਚ ਸਭ ਤੋਂ ਖਤਰਨਾਕ ਚੀਜ਼ ਹੈ ਇੱਕ ਫੌਜ ਨੂੰ ਦੂਜੀ ਫੌਜ ਦਾ ਭੇਦ ਲੱਗਦਾ, ਬਗਿਆ ਕਮਜ਼ੋਰ ਇਹ ਤਾਂ ਜੰਗੇ ਛੋਟੇ ਹੈ। ਰਾਮ ਜੀ ਨੇ ਵੀ ਰਾਵਣ ਦੇ ਘਰ ਦਾ ਪਹਿਲਾਂ ਭੇਜ ਲਿਆ ਤਾਂ, ਮੈਂ ਆਇਆ ਸੀ ਭੇਜ ਲੈਣ, ਸ਼ਾਮ ਦਾਮ ਦੰਡ ਭੇਦ ਚਾਰੇ ਨੁਕਤੇ ਨੇ ਜੰਗ। ਮਹਾਰਾਜ ਕਹਿੰਦੇ ਕੀ ਭੇਦ ਲੈਣਾ ਸੀ? ਕਹਿੰਦਾ ਮਹਾਰਾਜ ਮੈਨੂੰ ਜਰਨੈਲ ਨੇ ਭੇਜਿਆ ਵੀ ਤੈਨੂੰ ਹੌਲਦਾਰ ਬਣਾਊਗਾ, ਪਤਾ ਕਰਕੇ ਆ ਫੌਜੀ ਕਿੰਨੇ ਲੜਨ ਵਾਲੇ, ਹਥਿਆਰ ਕਿੰਨੇ ਕਹਿ, ਉਹਨਾਂ ਦੇ ਹੌਸਲੇ ਕਿਹੋ ਜਿਹੇ, ਜੰਗ ਲੜਨਗੇ ਕਿ ਘੋੜੇ ਦੇਣਗੇ। ਕਹਿੰਦੇ ਭਾਈ ਤੈਂ ਦੇਖ ਲਿਆ ਵੀ ਹੁਣ ਸਭ ਕੁਝ, ਜੇ ਅਜੇ ਕਸਰੇ ਇੱਕ ਦੋ ਦਿਨ ਹੋਰ ਰਹਿ ਲੈ ਤੈਨੂੰ ਕੋਈ ਕੁਛ ਨੀ। ਕਹਿੰਦੇ ਚੰਗੀ ਤਰ੍ਹਾਂ ਦੇ। ਕਹਿੰਦਾ ਜੀ ਮਹਾਰਾਜ ਦੇਖ ਲਿਆ। ਸਿੱਖਾਂ ਨੂੰ ਕਹਿੰਦੇ ਛੱਡ ਦੋ ਇਹਨੂੰ, ਜਾ ਭਾਈ, ਸ਼ਰਤ ਇਹ ਵੀ ਉੱਥੇ ਜਾ ਕੇ ਵੀ ਸੱਚ ਬੋਲੀ, ਜੋ ਕੁਝ ਤੂੰ ਇੱਥੇ ਦੇਖਿਆ ਉਹ ਦੱਸੀ। ਕਹਿੰਦਾ ਮਹਾਰਾਜ ਅੱਲਾ ਦੀ ਕਸਮ ਹੈ ਝੂਠ ਨਹੀਂ ਬੋਲਣੀ। ਗਿਆ ਜੀ ਉਹ ਲੱਲਾ ਬੇਗ ਤਾਂ ਡੀਕੇ ਵੀ ਹੁਣ ਭੇਜ ਲੈ ਕੇ ਆਇਆ, ਉਹ ਸਭ ਗੱਲਾਂ ਦੱਸ ਦੇਣੀ ਹੈ। ਕਹਿੰਦਾ ਕਿੰਨੇ ਕੁ ਫੌਜੀ ਹੈ? ਕਹਿੰਦਾ ਜੀ 600-700 ਸਿੰਘ ਸਾਰੇ, ਹਥਿਆਰ ਵੀ ਕਹਿੰਦਾ ਬਰਛੇ ਯਾਰ ਤਲਵਾਰਾਂ ਹੀ ਚੱਕੀ ਫਿਰਦੇ ਆ, ਬੰਦੂਕਾਂ ਵੀ ਘੱਟੇ ਹੈ। ਤੀ ਗੱਲ ਕਹਿੰਦਾ ਵੀ ਘੋੜੇ ਦੇਣਗੇ ਫਿਰ ਕੇ ਜੰਗ ਕਰਨਗੇ। ਹਸਨ ਅਲੀ ਕਹਿੰਦਾ ਜਰਨੈਲ ਸਾਹਿਬ ਗੱਲ ਸੁਣ ਲੋ ਵੀ ਇੱਥੇ ਤੇ ਮੁੜ ਜਾ, ਗਾਹਾਂ ਜਾਈ ਉਹਨਾਂ ਕੋਲ, ਤੂੰ ਤਾਂ ਘੋੜੇ ਲੈਣ ਚੱਲੇ ਹੈ, ਜੇ ਉੱਥੇ ਚਲੇ ਗਿਆ ਜਿਹੜੇ ਚਾਰ ਤੇਰੇ ਕੋਲ ਹੈਗੇ ਵੀ ਖੋਲਣੇ ਸਤਨਾਮ ਦੇਖੀ ਕਿਤੇ, ਜਿਹੜੇ ਹੁਣ ਰਹੀ ਫਿਰਦਾ ਇਹ ਵੀ ਨੀ ਰਹਿਣੇ, ਮੁੜ ਜਾ ਇੱਥੋਂ, ਕਿਉਂਕਿ ਦੇਖ ਲਿਆ ਸੀ ਸਿੰਘਾਂ ਦਾ ਜਲਵਾ। ਜ਼ਿਆਦਾ ਸੱਚ ਸੁਣਿਆ ਬਈ ਸੱਚ ਫਿਰ ਕੌੜਾ ਲੱਗਦਾ ਗੁਰਮੁਖੋ। ਪੁੱਠਾ ਪੈ ਗਿਆ ਉਹ ਜਰਨੈਲ, ਉਹ ਸਿਪਾਹੀ ਕਹਿੰਦਾ ਰਿਸ਼ਵਤ ਖਾ ਕੇ ਆਇਆ, ਇਹ ਤਾਂ ਕਾਫਰ ਹੈ ਇਹਨੂੰ ਲਟਕਾਓ ਪੁੱਠਾ। ਸੱਚ ਬੋਲਣ ਵਾਲਿਆਂ ਨਾਲ ਇਹੀ ਕੁਛ ਹੁੰਦਾ। ਗੁਰੂ ਅਰਜਨ ਸੱਚੇ ਬੋਲਦੇ ਸੀ ਤਵੀ ਤੇ ਬਿਠਾਉਣੇ, ਨਾਮਦੇਵ ਸੱਚ ਬੋਲਦਾ ਸੀ ਹਾਥੀ ਦੇ ਪੈਰਾਂ ਹੇਠ ਲਤਾੜ, ਕਬੀਰ ਸੱਚ ਬੋਲਿਆ ਸੀ ਬੇੜੀਆਂ ਪਾ ਕੇ ਗੰਗਾ ਵਿੱਚ ਸਿੜਤਾ, ਸ਼ਰਮਦ ਫਕੀਰ ਅੱਲਾ ਵਰਗਾ ਰੂਪ ਜੀ ਦਾ ਦਿੱਲੀ ਦਾ, ਸੱਚ ਬੋਲਦਾ ਸੀ ਸ਼ਰੇ ਆਮ ਲਾ ਜਾਮਾ ਮਸਜਿਦ ਦੇ ਕੋਲ, ਉਹਦੀ ਮਸੀਤ ਹੈ ਕਦੇ ਦੇਖ ਲਿਓ ਰਾਮਲੀਲਾ ਗਰਾਉਂਡ ਦੇ ਕੋਲ, ਸ਼ਰਮਦ ਸ਼ਰੇ ਆਮ ਦਿੱਲੀ ਨੂੰ ਦਿਖਾ ਕੇ ਕਤਲ ਕਰਾਇਆ ਔਰੰਗਜ਼ੇਬ। ਸੱਚ ਬੋਲ ਗੁਰੂ ਤੇਗ ਬਹਾਦਰ ਕਿਉਂ ਸ਼ਹੀਦ ਕੀਤੇ? ਸੱਚ ਬੋਲਦੇ ਸੀ, ਹੋਰ ਤਾਂ ਗੱਲ ਜਦ ਵੀ ਔਕੜ ਆਉਣੀ ਹੈ ਸੱਚੇ ਨੂੰ ਆਉਣੀ ਹੈ, ਔਕੜ ਵੀ ਸੱਚ ਨੂੰ ਆਉਣੀ ਹੈ ਤੇ ਅੰਤ ਨੂੰ ਜਿੱਤਣਾ ਵੀ ਸੱਚ ਨਹੀਂ ਹੈ। ਅੱਜ ਫੇ ਆਖੋ ਸਭ ਬੀਬੀ ਉਹ ਧੀਆ ਦਵਾਨ ਨੇ ਕੁੜੀ, ਉਹ ਅੱਜ ਵੀ ਤੁਸੀਂ ਸਤਨਾਮ ਨਹੀਂ ਕਹਿੰਦੇ, ਕਹਾਉਣਾ ਤਾਂ ਸਾਨੂੰ ਆਉਂਦਾ। ਜਿਵੇਂ ਤੁਹਾਨੂੰ ਨਿਆਣੇ ਸਕੂਲ ਭੇਜਣੇ ਆਉਂਦੇ ਨਾ, ਮੈਨੂੰ ਸਤਨਾਮ ਕਹਾਉਣਾ ਆਉਂਦਾ, ਪਹਿਲਾਂ ਤਾਂ ਮੰਮੀ ਕਹੂਗੀ ਜਾ ਮੇਰਾ ਪੁੱਤ, ਜਾ ਮੇਰਾ ਛੇਰ, ਬੜਾ ਲੈ ਕੇ ਸਕੂਲ ਜਾ। ਮੰਮੀ 18 ਗੱਲਾਂ ਕਹੂਗੀ, ਉਹ ਖੜਾ ਹੀ ਕਹਿੰਦਾ ਮੈਂ ਨੀ ਜਾਂਦਾ, ਸੁਆਖਾ ਹੀ ਫੇਰ ਦਿੰਦਾ। ਫੇਰ ਬਿਚਾਰੀ ਮੰਮੀ ਮਿੰਤਾਂ ਕਰੂ, ਤੈਨੂੰ ਲੱਡੂ ਦਊਂਗੀ, ਤੈਨੂੰ ਬਰਫੀ ਦਊ, ਤੈਨੂੰ ਘੋੜਾ ਲੈ ਕੇ ਦਊ, ਤੈਨੂੰ ਕੱਛੂ ਲੈ ਕੇ ਦਊ। ਉਹ ਫੇਰ ਖੜਾ ਹੀ ਕਹਿੰਦਾ ਮੈਂ ਤੈਨੂੰ ਕਹਿਤਾ ਮੈਂ ਨੀ ਜਾਣਾ। ਫੇਰ ਦੱਸੋ ਮੰਮੀ ਕੀ ਕਰੇ? ਫੇਰ ਤਾਂ ਇੱਕੋ ਤਰੀਕਾ ਹੈ, ਇੱਕ ਮਾਰਦੀ ਆ ਲੱਫੜ ਮੂੰਹ ਪਰ, ਨਾਲੇ ਅੱਖਾਂ ਪੋਚੀ ਜਾਂਦਾ, ਨਾਲੇ ਸਕੂਲ ਨੂੰ ਤੁਰ ਪੈਂਦਾ। ਸਾਡੇ ਕੋਲ ਵੀ ਆ ਗਿਆ, ਹੁਣ ਹੀ ਕਹਾ ਲੈਣਾ ਮੈਂ ਤੁਹਾਡੇ ਸਾਰੀਆਂ ਤੇ। ਜਿਹੜੀ ਬੀਬੀ ਹੁਣ ਸਤਨਾਮ ਨਹੀਂ ਕਹੂਗੀ ਉਹਦੀਆਂ ਜਾੜਾਂ ਦੁਖਣਗੀਆਂ। ਗੱਜ ਕੇ ਆਖੋ ਸਤਨਾਮ, ਬਸ ਕਹਿਤਾ ਦੇਖ ਲੋ, ਇਹ ਤਰੀਕਾ ਹੈ, ਜਾੜਾਂ ਨੀ ਦਿਖਾਉਣੀਆਂ ਕਿਤੇ। ਤੁਸੀਂ ਐ ਸਮਝੋ ਵੀ ਸਾਡੇ ਘਰ ਵਾਲੇ ਜੇ ਜਾੜਾਂ ਦਿਖਾਉਂਦਾ ਬਾਬਾ ਕੱਲ ਨੂੰ ਦੁਆਨ ਸੁਣਨੇ ਨਾ ਨਾ। ਇਹ ਤਾਂ ਸੰਤ ਜਪਾਵੇ ਨਾਮ ਬੱਚੇ ਨੂੰ ਸਕੂਲ ਭੇਜਣ ਦਾ ਤਰੀਕਾ ਹੈ ਬਸ। ਲੈ ਹੁਣ ਨਾ ਕੋਈ ਹਟ ਗਈ ਬੋਲਣ ਤੇ, ਪਤਾ ਨੀ ਕੱਲ ਨੂੰ ਬੰਦੇ ਕੋਲੇ ਪਠਾਉਣ ਜਾਣਾ ਪਊਗਾ। ਗੱਜ ਕੇ ਆਖੋ ਸਤਨਾ, ਗੁਰਮੁਖ ਪਿਆਰਿਓ ਉਹ ਚਾੜਦਾ ਸੋਧਾ ਵਿਚਾਰੇ ਨੂੰ। ਕਰਤਾ ਕੈਦ ਪਹਿਰੇ ਲੱਗ। ਅੱਧੀ ਰਾਤ ਦਾ ਸ਼ਮਾ ਹੋਇਆ, ਹੱਡ ਗੋਡੇ ਤੋੜਤੇ ਬਿਚਾਰੇ ਦੇ, ਤੇ ਐ ਹੋ ਗਿਆ ਇਹਨੂੰ ਕੱਲ ਨੂੰ ਮਾਰ ਦੇਣੇ ਹੋਏ ਤੇ ਕਾਫਰ ਬਣ ਗਏ। ਕੀਤੀ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਿ ਸਤਿਗੁਰ ਮੈਂ ਤਾਂ ਤੇਰਾ ਬਚਨ ਮੰਨਿਆ, ਤੂੰ ਕਿਹਾ ਸੀ ਸੱਚ ਬੋਲੀ, ਆ ਸੱਚ ਦਾ ਨਤੀਜਾ ਹੈ, ਅੱਧਾ ਕੁ ਮਰਿਆ ਤੈਨੂੰ ਨੇ ਕਰਤਾ, ਮੈਂ ਸਵੇਰੇ ਪੂਰਾ ਕਰ ਦੇਣਾ ਕੰਮ। ਬਸ ਅਰਦਾਸ ਫਿਰ ਕਿਤੇ ਹੋ ਜਾਵੇ ਨਾ ਦੁਖੀ ਗਿਰਦੇ ਵਿੱਚੋਂ ਪਿਆਰ ਦੇ ਨਾਲ, ਉਹ ਕਿੱਥੇ ਬਿਰਥੀ ਜਾਂਦੀ ਹੈ, ਬਿਰਥੀ ਨਾ ਜਾਵੇ ਜੀ ਕੀਤੀ ਅਰਦਾਸ ਜਨਾਨੀ, ਬਿਰਥੀ ਨਾ ਜਾਂਦੀ ਹੈ ਕੀਤੀ ਅਰਦਾਸ ਜਨਾਨੀ। ਬਾਰਾਂ ਵਜੇ ਪਹਿਰਾ ਬਦਲਿਆ, ਰਾਤ ਨੂੰ ਪਹਿਰਾ ਬਦਲਦੇ ਨੇ ਜਿਹੜਾ ਦਾ। ਛੇਵੇਂ ਪਾਤਸ਼ਾਹ ਦੇ ਅਰਦਾਸ ਚਰਨਾਂ ਚ ਪੁੱਜ ਗਈ, ਉਹ ਪਹਿਰੇਦਾਰ ਉਹਦੇ ਮਿੱਤਰ ਆ ਗਏ ਪਹਿਰੇ। ਉਹ ਕਹਿੰਦੇ ਹੱਸ ਲੈਣੀ, ਉਹ ਤੇਰਾ ਕੀ ਹਾਲ ਬਣ ਗਿਆ, ਦੱਸ ਦਿੱਤੀ ਸੱਜਣ ਮਿੱਤਰ ਨੂੰ ਸਭ ਕੁਝ ਦੱਸਣਾ, ਕਹਿੰਦਾ ਕੱਲ ਨੂੰ ਮਾਰ ਦੇਣਾ ਇਹਨਾਂ ਨੇ। ਉਹ ਕਹਿੰਦੇ ਫਿਰ ਤੈਨੂੰ ਮਾਰਨ ਨਹੀਂ ਦਿੰਦੇ, ਜਾ ਅੱਧੀ ਰਾਤ ਹੈ ਨਿਕਲ ਜਾ, ਜਿੱਧਰ ਨੂੰ ਨਿਕਲਣਾ ਹੈ ਅੱਜ ਨਿਕਲ ਜਾ। ਬਾਬੇ ਕਿੱਧਰ ਨੂੰ ਕਿੱਥੇ ਨਿਕਲਣਾ ਥਾ, ਸਿੱਧਾ ਫੇਰ ਗੁਰੂ ਸ਼ਰ ਮਹਾਰਾਜ ਫੇਰ ਪੁੱਜ ਗਿਆ, ਸਿੱਖਾਂ ਨੂੰ ਫੇਰ ਟੱਕਰ ਗਿਆ, ਕਹਿੰਦੇ ਫੇਰ ਆ ਗਿਆ, ਫੜੋ ਇਹਨੂੰ ਤਾਂ ਫੇਰ ਭੇਜ ਲੈਣਾ। ਉਹ ਕਹਿੰਦਾ ਵੀ ਹੁਣ ਚਾਹੇ ਮਾਰ ਦਿਓ ਮੈਨੂੰ, ਇੱਕ ਵਾਰ ਛੇਵੇਂ ਪਾਤਸ਼ਾਹ ਦੇ ਕੋਲ ਲੈ ਚਲੇ, ਫੜ ਕੇ ਲੈ ਗਏ ਛੇਵੇਂ ਪਾਤਸ਼ਾਹ ਨੂੰ, ਕਹਿੰਦੇ ਆ ਦੇਖ ਲੋ ਤੁਸੀਂ ਛਡਾ ਤਾ, ਤੇ ਫੇਰ ਭੇਜ ਲੈਣ ਆ ਗਿਆ ਤੇ ਮਰਾਊ ਆਪਾਂ ਨੂੰ, ਇਹਨੂੰ ਸੋਧ ਦੇਣ ਦਿਓ। ਸਤਿਗੁਰ ਕਹਿੰਦੇ ਕੀ ਗੱਲ ਹੋਈ ਅਸਲ ਦੀ, ਕਹਿੰਦਾ ਮਹਾਰਾਜ ਤੁਹਾਡਾ ਬਚਨ ਮੰਨਿਆ, ਮੈਂ ਉਹਨੂੰ ਕਹਿਤਾ ਵੀ ਉੱਥੇ ਜਾਈ ਨਾ, ਮਾਰਿਆ ਜਾਏਗਾ, ਤੇਰੇ ਹੈ ਵੀ ਘੋੜੇ ਘਾੜੇ ਖੋਲਣੇ ਹੈ। ਉਹਨੇ ਸੱਚ ਤੋਂ ਦੁਖੀ ਹੋ ਕੇ ਮੈਨੂੰ ਕੁੱਟਿਆ ਮਾਰਿਆ ਤੇ ਕਹਿ ਦੋ ਤਾਂ ਤੁਹਾਡੀ ਅਰਦਾਸ ਮੇਰੀ ਸੁਣ ਲਈ ਤਾਂ ਛੁਟਕਾਰਾ ਹੋ ਗਿਆ ਮੇਰਾ। ਤੇ ਮੇਰੇ ਵਰਗੇ ਕੋਲ ਖੜੇ ਕਹਿੰਦੇ ਨੇ ਸੱਚੇ ਪਾਤਸ਼ਾਹ ਦੀਆਂ ਗੱਲਾਂ ਚ ਨਾ ਆਇਓ, ਇਹ ਮਰਾਊਗਾ ਆਪਾਂ ਨੂੰ ਜਿਹੜਾ ਦੁਬਾਰਾ ਆਇਆ, ਇਹਨੂੰ ਸੋਧ ਦੇਣ ਦੋ। ਮੈਂ ਸਿੱਖਾਂ ਕੋਲ ਤਾਂ ਗੱਲੇ ਹੀ ਹੈ, ਹਟ ਜਾ ਨਹੀਂ ਤੇਰਾ ਭੋਗ ਪਾ ਦੂੰਗਾ, ਆਰੰਭ ਕਰਦੇ ਨੀ ਭੋਗੇ ਪਾਈ ਜਾਂਦੇ, ਆਰੰਭ ਹੋਇਆ ਹੀ ਨੀ ਭੋਗ ਦੀ ਅਰਦਾਸ ਹੁੰਦੀ ਹੈ। ਹਰਗੋਬਿੰਦ ਸਾਹਿਬ ਇਤਨੇ ਨਿਰਵੈਰ, ਉਹ ਕਹਿੰਦੇ ਬਿਧੀ ਚੰਦਾ ਇਹਨੂੰ ਨੀ ਸੋਧਣਾ, ਉਹ ਜਿਹੜਾ ਚੜ ਕੇ ਆ ਰਿਹਾ ਲੱਲਾ ਬੇ ਉਹਨੂੰ ਸੋਧਾਂਗੇ ਤੇ ਇਹਨੂੰ ਸਰਦਾਰੀ ਦੇਵਾਂਗੇ। ਆਖੋ ਸਰਦਾਰ। ਉਹ ਫਿਰ ਹਸਨ ਅਲੀ ਸਿਪਾਹੀ ਤੋਂ ਨਾ ਮੁਲਾਜ਼ਮ ਪਠਾਨ ਬਹੁਤ ਉੱਚ ਦਰਜੇ ਦਾ ਪੀਰ ਬਣਿਆ ਹਰਗੋਬਿੰਦ ਸਾਹਿਬ ਜੀ ਦਾ ਸੇਵਕ ਬਖਸ਼ਿਸ਼। ਉਹਦਾ ਮਿੱਤਰ ਇੱਕ ਫਕੀਰ ਸੀ ਜਾਨੀ ਖਾਂ, ਬਹੁਤ ਵੱਡਾ ਫਕੀਰ ਹੋਇਆ ਮੁਸਲਮਾਨ ਵੀ ਦਾ। ਉਹਦਾ ਨਾਂ ਜਾਨੀ ਖਾਂ ਪ੍ਰੇਮੀ ਤਾਂ ਸੀ, ਉਹ ਕਿਸੇ ਸੰਤ ਮਹਾਂਪੁਰਸ਼ ਕੋਲ ਜਾਂਦਾ ਸੀ, ਕੁਝ ਨਹੀਂ ਸੀ ਕਹਿੰਦਾ, ਇੱਕੋ ਗੱਲ ਕਹਿੰਦਾ ਸੀ, ਜਾਨੀ ਕੋ ਜਾਨੀ ਸੇ ਮਿਲਾ ਦੋ। ਇਹੀ ਉਹਦੀ ਉਹਨੂੰ ਲੋਕ ਜਾਨੀ ਕਹਿੰਦੇ ਤੇ, ਕਹਿੰਦਾ ਮੈਂ ਤਾਂ ਹੈਗਾ ਜਿਹੜਾ ਮੇਰਾ ਜਾਨੀ ਹੈ ਉਹ ਵੀ ਮਿਲਾਓ ਮੈਨੂੰ, ਜਾਨੀ ਕੋ ਜਾਨੀ ਸੇ ਮਿਲਾ। ਬਹੁਤ ਜਗ੍ਹਾ ਫਿਰਿਆ ਕਿੱਥੇ ਜਾਨੀ ਮਿਲਦਾ ਗੁਰਸਿੱਖ ਪਿਆਰਿਓ, ਸਾਨੂੰ ਤਾਂ ਆਪ ਹੀ ਨਹੀਂ ਮਿਲਿਆ, ਤੁਹਾਨੂੰ ਕਿੱਥੇ ਮਿਲਾ ਦੇਣਗੇ, ਕੋਈ ਮਿਲਿਆ ਮਿਲਾਊਗਾ, ਉੱਠ ਫਰੀਦਾ ਸੁੱਤਿਆ ਤੂੰ ਦੁਨੀਆ ਦੇਖਣ ਜਾ, ਕੋਈ ਮਿਲ ਜਾਏ ਰੱਬ ਦਾ ਬਖਸ਼ਿਆ ਤੇ ਤੂੰ ਵੀ ਬਖਸ਼ਿਆ। ਇਹ ਹਸਨ ਅਲੀ ਮਿਲ ਗਿਆ ਉਹਨੂੰ ਫਿਰ ਕੇ, ਉਹ ਕਹਿੰਦਾ ਕਾਹਨੂੰ ਦੁਨੀਆ ਚੋਂ ਹੀ ਤੁਰਿਆ ਫਿਰਦਾ, ਜੇ ਜਾਨੀ ਕੋ ਜਾਨੀ ਮਿਲਾਉਣਾ ਹਰਗੋਬਿੰਦ ਸਾਹਿਬ ਕੋਲ ਚਲਿਆ। ਇਹਦੇ ਕਹੇ ਤੋਂ ਫਿਰ ਅੰਮ੍ਰਿਤਸਰ ਆਇਆ ਜਾਨੀ ਖਾਂ ਮੁਸਲਮਾਨ ਪਠਾਨ, ਉਧਰ ਛੇਵੇਂ ਪਾਤਸ਼ਾਹ ਨੂੰ ਵੀ ਪਤਾ ਲੱਗ ਗਿਆ, ਤੁਹਾਡਾ ਪਿਆਰਾ ਜਦੋਂ ਕਿਤੋਂ ਤੁਰਦਾ ਰਿਸ਼ਤੇਦਾਰ ਪਹਿਲਾਂ ਪਤਾ ਹੁੰਦਾ ਫਲਾਣੇ ਦਿਨ ਆਉਣਾ, ਟੈਲੀਫੋਨ ਖੜਕੇ ਵੀ ਹੁੰਦੇ ਹੈ, ਤੇ ਜਿਹੜੇ ਸਤਿਗੁਰਾਂ ਦੇ ਪਿਆਰੇ ਆ ਉਹਨਾਂ ਦਾ ਕਿਤੇ ਪਤਾ ਨੀ ਸਤਿਗੁਰਾਂ ਦਾ। ਬੀਧੀ ਚੰਦ ਨੂੰ ਕਹਿੰਦੇ ਇੱਕ ਇੱਥੇ ਜਾਨੀ ਖਾਂ ਆਊਗਾ ਮੁਸਲਮਾਨ ਫਕੀਰ, ਉਹਨੂੰ ਅੰਦਰ ਨੀ ਵੜਨ ਦੇਣਾ, ਤੁਹਾਡੇ ਨਾਲ ਗੱਲ ਜਿੱਥੋਂ ਚੱਲੀ ਹੈ ਉੱਥੇ ਯਾਦ ਰੱਖਿਓ, ਦੁੱਖ ਵਿੱਚ ਸੁੱਖ ਮਨਾਈ, ਜੇ ਭੁੱਖ ਦੇ ਤਾਂ ਇੱਕ ਹੀ ਰਾਜਾ ਵਸਤਾ ਕੀ ਹੈ ਸਿੱਖ ਦੀ। ਬੀਧੀ ਚੰਦ ਨੂੰ ਕਹਿੰਦੇ ਅੰਦਰ ਨਹੀਂ ਵੜਨ ਦੇਣਾ ਉਹਨੂੰ, ਬਾਹਰ ਬਿਠਾ ਦੇ, ਉਹਨੂੰ ਰੋਟੀ ਨਹੀਂ ਦੇਣੀ। ਬੀਧੀ ਚੰਦ ਨੂੰ ਕਹਿੰਦੇ ਰੋਟੀ ਵੀ ਨਹੀਂ ਦੇਣੀ। ਗੁਰਸਿੱਖ ਪਿਆਰੇ ਉਹ ਆਇਆ, ਬੀਧੀ ਚੰਦ ਕਹਿੰਦਾ ਇੱਥੇ ਬੈਠ ਜਾ ਅੰਦਰ ਨੀ ਵੜਨਾ, ਦਰਵਾਜੇ ਤੇ ਬੈਠ ਗਿਆ, ਸਤਿਗੁਰਾਂ ਦਾ ਹੁਕਮ ਹੈ ਤੈਨੂੰ ਅੰਦਰ ਨੀ ਵੜਨਾ। ਕਹਿੰਦਾ ਸਤ ਬਚਨ ਨਾ ਵੜਨ ਦੋ, ਪਰ ਕਹਿੰਦਾ ਜਾਨੀ ਕੋ ਜਾਨੀ ਸੇ ਮਿਲਾ ਦੋ। ਬੈਠਾ ਰਿਹਾ ਸਾਰੀ ਰਾਤ। ਦੂਏ ਦਿਨ ਹਰਗੋਬਿੰਦ ਸਾਹਿਬ ਕਹਿੰਦੇ ਬੀਧੀ ਚੰਦਾ ਜਾ ਇਹਨੂੰ ਇੱਕ ਮੋਹਰਾਂ ਦੀ ਥੈਲੀ ਦੇ ਕੇ ਆ, ਮੂਹਰੇ ਰੱਖ ਕੇ ਕਹਿੰਦੇ ਜਾ ਫਕੀਰਾ ਕੀ ਲੈਣਾ ਇੱਥੇ। ਉਹ ਕਹਿੰਦਾ ਤੁਸੀਂ ਆਪਣੀਆਂ ਮੋਹਰਾਂ ਚੱਕੋ, ਮੈਨੂੰ ਜਾਨੀ ਕੋ ਜਾਨੀ ਸੇ ਮਿਲਾ। ਦੂਏ ਦਿਨ ਸ਼ਾਮ ਪੈ ਗਈ ਬੈਠੇ, ਫਿਰ ਛੇਵੇਂ ਪਾਤਸ਼ਾਹ ਘੋੜੇ ਤੇ ਚੜ ਕੇ ਆਏ ਮੀਰੀ ਪੀਰ ਦੇ ਮਾਲਕ, ਉਹਦੇ ਪਿੱਛੇ ਨੂੰ ਆ ਕੇ ਉਹਦੀ ਢੂਹੀ ਚ ਘੋੜੇ ਦੇ ਪੌੜ ਮਰਾਏ ਮਹਾਰਾਜ ਨੇ ਛੇਵੇਂ ਪਾਤਸ਼ਾਹ। ਐਵੇਂ ਨੀ ਮਿਲਾਪ ਹੁੰਦਾ, ਤੁਰਿਆ ਫਿਰਿਆ ਨੂੰ ਨੀ ਦਰਸ਼ਨ ਹੋਇਆ ਕਰਦੇ, ਘੋੜੇ ਦੇ ਪੌੜ ਜਿਉਂ ਜਿਉਂ ਪੌੜ ਮਿਲਾਉਣ, ਉੱਚੀ ਉੱਚੀ ਕਵੇ ਜਾਨੀ ਕੋ ਜਾਨੀ ਸੇ ਮਿਲਾ ਦੋ, ਕੋਈ ਗੁੱਸਾ ਨੀ ਕੋਈ ਗਿਲਾ ਨੀ। ਫਿਰ ਉਤਰੇ ਛੇਵੇਂ ਪਾਤਸ਼ਾਹ, ਗਲਵਕੜੀ ਵਿੱਚ ਲੈ ਲਿਆ, ਕਹਿੰਦੇ ਪੀਰਾ ਐ ਦੱਸ ਤੈਨੂੰ ਅੰਦਰ ਨੀ ਵੜਨ ਦਿੱਤਾ, ਪਹਿਲਾਂ ਤੇ ਇਹੀ ਬੇਇੱਜ਼ਤੀ ਬਹੁਤ, ਫਿਰ ਤੈਨੂੰ ਰੋਟੀ ਨੀ ਦਿੱਤੀ, ਫਿਰ ਤੇਰੇ ਅੱਜ ਮੈਂ ਘੋੜੇ ਦੇ ਪੌੜ ਮਰਾਏ, ਤੈਨੂੰ ਗੁੱਸਾ ਹੀ ਨਹੀਂ ਆਇਆ, ਕੋਈ ਸ਼ਿਕਵਾ ਹੀ ਨਹੀਂ। ਹੱਥ ਬੰਨ ਕੇ ਕਹਿੰਦਾ ਸਤਿਗੁਰ ਜਿਹਨੂੰ ਮਿਲਣ ਆਏ ਘੋੜਾ ਵੀ ਤਾਂ ਉਸੇ ਦਾ ਪੌੜ ਵੀ ਤਾਂ ਉਸੇ ਹੱਥਾਂ ਨੇ ਮਰਾਇਆ। ਆ ਹੁਣ ਗਲਵਕੜੀ ਵਿੱਚ ਜਿਹੜੇ ਹੱਥ ਮੈਨੂੰ ਲਈ ਖੜੇ, ਘੋੜੇ ਦੀਆਂ ਵਾਗਾਂ ਵੀ ਤਾਂ ਇਹਨਾਂ ਦੇ ਹੱਥਾਂ ਵਿੱਚ ਸੀ। ਜੇ ਤੇਰੀ ਗਲਵਕੜੀ ਪਿਆਰੀ ਹੈ ਤਾਂ ਮੈਨੂੰ ਤੇਰੇ ਘੋੜੇ ਦੇ ਪੌੜ ਕਿਤੇ ਕੌੜੇ ਲੱਗਣੇ ਸੀ, ਉਹ ਵੀ ਤੇਰੇ ਹੀ ਨੇ। ਇਸ ਅਵਸਥਾ ਵਿੱਚ ਆਉਂਦਾ ਜੇ ਭੁੱਖ ਦੇ ਤਾਂ ਇੱਟ ਹੀ ਰੱਜ। ਅਸੀਂ ਤਾਂ ਰੱਜੇ ਹੋਏ ਨੇ, ਵੀ ਕਦੇ ਰੱਬ ਨੂੰ ਨੀ ਕਿਹਾ ਵੀ ਰੱਜੇ ਹੋਏ ਹੈ। ਗੁਰੂ ਦਾ ਸਿੱਖ ਭੁੱਖ ਵਿੱਚ ਵੀ ਕਹੂਗਾ, ਕਿਉਂ? ਜੇ ਰਜਾਉਂਦਾ ਉਹ ਹੈ, ਭੁੱਖ ਵੀ ਤਾਂ ਉਹਦੇ ਹੁਕਮ ਵਿੱਚ ਹੋਈ। ਹੁਣ ਬਾਣੀ ਵੀ ਸੁਣੋ ਇਸ ਗੱਲ ਨੂੰ। ਸਤਿਗੁਰ ਕਹਿੰਦੇ ਸਿੱਖਾ ਜਾ ਤਾਂ ਸਹੀ ਗੁਰੂ ਕੋਲ, ਤੂੰ ਮਿਲਣ ਜਾ, ਭਾਵੇਂ ਧੀਰਕ ਭਾਵੇਂ ਧੱਕੇ, ਇਹ ਗੁਰੂ ਦੀ ਮਰਜ਼ੀ ਹੈ। ਭਾਵੇਂ ਤੈਨੂੰ ਗਾਲਾਂ ਲਾ ਲਵੇ, ਭਾਵੇਂ ਤੈਨੂੰ ਧੱਕੇ ਮਾਰੇ, ਭਾਵੇਂ ਧੀਰਕ ਭਾਵੇਂ ਧੱਕੇ। ਸਿੱਖਾ ਤੂੰ ਨਾ ਗਲਵਕੜੀ ਨੂੰ ਗਲਵਕੜੀ ਕਹਿਣਾ, ਨਾ ਧੱਕਿਆਂ ਨੂੰ ਧੱਕੇ ਕਹਿਣਾ, ਤੂੰ ਦੋਹਾਂ ਗੱਲਾਂ ਨੂੰ ਕਹਿਣਾ। ਸਤਿਗੁਰ ਤੇਰੀ ਉਹ ਵਡਿਆਈ ਹੈ, ਆਖੋ ਇੱਕ ਵਡਾਈ ਦੇ, ਜੇ ਧੱਕੇ ਮਾਰੂਗਾ ਤਾਂ ਉਸੇ ਹੱਥਾਂ ਨਾਲ ਮਾਰੂ ਜਿਸ ਹੱਥਾਂ ਨਾਲ ਪਿਆਰ ਕਰਨਾ, ਪਰ ਉਹਦਾ ਪਿਆਰ ਸਾਨੂੰ ਯਾਦ ਨੀ, ਉਹਦੀਆਂ ਦਿੱਤੀਆਂ ਦਾਤਾਂ ਯਾਦ ਨਹੀਂ, ਜਿਸ ਕਰਕੇ ਖੋਹੀਆਂ ਚੀਜ਼ਾਂ ਯਾਦ ਰਹਿ ਜਾਂਦੀਆਂ। ਜੋ ਦਿੱਤੀਆਂ ਨੀ ਉਹ ਕਿਉਂ ਯਾਦ ਆ ਰਹੀਆਂ ਨੇ, ਜਿਹੜੀਆਂ ਦਿੱਤੀਆਂ ਉਹ ਕਦੇ ਯਾਦ ਨਹੀਂ ਕਰੀਆਂ। ਆਉਂਦੇ ਹੀ ਇੱਥੇ ਗੁਰਦੁਆਰੇ ਤੁਸੀਂ ਕਦੇ ਨੀ ਆ ਕੇ ਕਿਹਾ ਹੋਣਾ ਸੱਚੇ ਪਾਤਸ਼ਾਹ ਹੁਣ ਬਸ ਕਰ ਬਹੁਤ ਕੁਛ ਦੇ ਤਾ, ਕਹਿੰਦੇ ਨੀ ਕਿਹਾ ਨਾ। ਜਿੱਦਣ ਆਵਾਂਗੇ ਇਹ ਕਰਾਂਗੇ, ਸੱਚੇ ਪਾਤਸ਼ਾਹ ਤੂੰ ਪਿਛਲੀਆਂ ਗੱਲਾਂ ਛੱਡ, ਅੱਜ ਦੱਸ ਕੇ ਆ ਜਾਂਦਾ, ਛੱਡ ਜਿਹੜਾ ਪਿੱਛੇ ਦਿੱਤਾ ਕੱਲ ਯਾਦ ਕਰਦਾ ਤਾਂ ਖਾ ਪੀ ਲਿਆ, ਤੂੰ ਅੱਜ ਦੱਸ ਕੀ ਦਿੰਦਾ। ਗੁਰਮੁਖੋ ਸਿੱਧੀ ਜੱਟਾਂ ਵਾਲੀ ਗੱਲ ਸੁਣ ਲਓ, ਪੰਜਾਬੀਆਂ ਵਾਲੀ, ਕਰਜ਼ੇ ਲਏ ਹੋਏ ਤੁਸੀਂ, ਜੇ ਪਹਿਲਾਂ ਨਾ ਮੋੜੋ, ਪਹਿਲਾਂ ਹੀ ਲਿਆ ਯਾਦ ਨਾ ਹੋਵੇ ਤੇਰੇ, ਗਾਹਾਂ ਨੂੰ ਬੈਂਕ ਦੇ ਦੂਗਾ, ਪਾੜ ਕੇ ਮਾਰੂ ਅਰਜੀ ਤੇਰੀ ਕਿਤੇ ਸੁਹਾ ਵਿੱਚ। ਪਹਿਲੀਆਂ ਦਾਤਾਂ ਤੁਸੀਂ ਵਾਹਿਗੁਰੂ ਦਾ ਕਰਜ਼ਾ ਮੋੜਿਆ ਨੀ, ਤੇ ਨਿੱਤ ਗਲ ਵਿੱਚ ਕਿਆ ਮੋਹ ਲੈ ਕੀਚੇ ਅਰਦਾਸ। ਮਹਾਰਾਜ ਕਹਿੰਦੇ ਜਦ ਮੰਗਾਂ ਕਰਦਾ ਕੁਛ ਸੰਗ ਕਰ, ਪਹਿਲੀਆਂ ਜੋ ਕੋਈ ਦਿੱਤੀਆਂ ਤੂੰ ਮੰਨੀਏ ਹੀ ਨੀ ਦਿੱਤੀਆਂ, ਤੇ ਗਾਹ ਨੂੰ ਤੈਨੂੰ ਕਿਵੇਂ ਦਾਤਾਂ ਦੇ ਦੂਗਾ। ਉਹ ਪਾਪ ਪੁੰਨ ਦੋਏ ਸਾਖੀ ਪਾਸ, ਅਰਦਾਸ ਕਰਨ ਵਾਲਿਆ ਤੂੰ ਤਾਂ ਬਾਅਦ ਵਿੱਚ ਆਇਆ ਗੁਰਦੁਆਰੇ, ਤੇਰੇ ਕੀਤੇ ਹੋਏ ਪਾਪ ਪੁੰਨ ਤਾਂ ਪਹਿਲਾਂ ਹੀ ਉੱਥੇ ਖੜੇ ਹੈ। ਤੂੰ ਭੁਲੇਖਾ ਸ਼ਬਦ ਕਰਮ, ਦੁੱਖ ਵਿੱਚ ਸੁਖ ਮਨਾਈ, ਗੁਰੂ ਦਾ ਸਿੱਖ ਪਹਾੜਾਂ ਜਿੱਡੇ ਦੁੱਖ ਆ ਜਾਣ, ਕਦੇ ਇਹ ਨੀ ਕਹੂਗਾ ਮੈਨੂੰ ਰੱਬ ਨੇ ਦੁੱਖ ਦਿੱਤਾ। ਉਹਨੂੰ ਪਤਾ ਹੈ ਪਹਾੜ ਜਿੱਡਾ ਦੁੱਖ ਆਇਆ, ਪਰ ਜਿੰਨੇ ਰੱਬ ਨੇ ਸੁੱਖ ਦਿੱਤੇ ਉਹਦਾ ਤਾਂ ਇਹ ਪਾਸ਼ਕ ਵੀ ਨਹੀਂ। ਪਾਸ਼ਕ ਦੀ ਕੋਈ ਕੀਮਤ ਪਾ ਲਓ ਕਦੇ ਤਖੜੀ ਚ ਘਰ, ਉਹਦੀਆਂ ਉਹ ਚੀਜ਼ਾਂ ਪਾ ਲਓ ਜਿਹੜੀਆਂ ਦਿੱਤੀਆਂ, ਉਹ ਪਾ ਲਓ ਜਿਹੜੀਆਂ ਨਹੀਂ ਦਿੱਤੀਆਂ। ਜਿਹੜੀਆਂ ਨਹੀਂ ਦਿੱਤੀਆਂ ਤਾਂ ਪਾਸ਼ਕ ਵੀ ਨਹੀਂ ਨਿਕਲਣੇ, ਕਿੱਥੋਂ ਲੈ ਲੈਂਦਾ ਅੱਖਾਂ ਤੋਂ, ਕਿੱਥੋਂ ਹੱਥ ਪੈਰ ਲੈਂਦਾ। ਦੀਨੇ ਹਸਤ ਪਾਮ ਕਰਨ ਨੇਤਰ ਰਸਨਾ, ਤਿਸੇ ਤਿਆਗ ਅਵਰ ਸੰਗ ਰਚਨਾ। ਮਹਾਰਾਜ ਨੇ ਤੇ ਇੱਕ ਸੁਹਾਗਾ ਹੀ ਫੇਰਿਆ, ਇੱਕੋ ਟੁੱਕ ਵਿੱਚ, ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ, ਉਹਨੂੰ ਭੁਲਾਉਣਾ ਜਿਹਨੇ ਰੱਖੇ ਹੀ ਕੁਝ। ਕਰਮ ਭੁਗਤਣਾ ਪੈਂਦਾ ਹੈ, ਤੇ ਬਾਣੀ ਕਹਿੰਦੀ ਹੈ ਨਾਮ ਜਪੋ ਦੁੱਖਾਂ ਦਾ ਨਾਸ ਹੁੰਦਾ। ਇੱਥੇ ਨਾਮ ਜਪਣ ਵਾਲਿਆਂ ਦਾ ਵੀ ਸਿਰ ਦੁਖਦਾ ਹੀ ਰਹਿੰਦਾ। ਵੱਡੇ ਸੰਤ ਮਹਾਰਾਜ ਅਵਿਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਡਾਕਟਰ ਪ੍ਰੀਤਮ ਸਿੰਘ ਨਾਲੇ ਰਹਿੰਦਾ ਤਾਂ 24 ਘੰਟੇ, ਕਦੇ ਟੀਕਾ ਲਾਤਾ, ਕਦੇ ਗੋਲੀਆਂ ਦੇ ਦਿੱਤੀਆਂ, ਕਦੇ ਮਾਲਿਸ਼ ਕਰਾਤੀ। ਦੁੱਖ ਕਿਵੇਂ ਕੱਟਦੀ ਹੈ ਬਾਣੀ, ਕਰਮ ਕਿਵੇਂ ਕੱਟਦੀ ਹੈ। ਜਦ ਤੂੰ ਵਾਹਿਗੁਰੂ ਦੇ ਨਾਮ ਨਾਲ ਜੁੜ ਗਿਆ ਤੈਨੂੰ ਦੁੱਖ ਦੁੱਖ ਦੇਖਣਾ ਹੀ। ਤੂੰ ਦੁੱਖ ਨੂੰ ਕੀ ਸਮਝੇਗਾ? ਇੱਕ ਨਾ ਦੁੱਖ ਭੂਖ ਸਦ ਮਾਰ ਇਹ ਪੇ ਦਾਤ ਤੇਰੀ। ਉਹ ਤੈਨੂੰ ਦੁੱਖ ਦਿਖਣੀ, ਦੁੱਖ ਤਾਂ ਉਹੀ ਹੈ ਜਿਹੜਾ ਮੰਨ ਲਈਏ। ਅੱਧੀ ਰਾਤ ਹੈ, ਕੋਰਾ ਪੈਂਦਾ, ਪੈਰ ਠਰੇ ਪਏ ਨੇ, ਨੱਕੇ ਛੱਡਦੇ ਜੱਟ, ਕਿਤੇ ਦੁੱਖ ਨੀ? ਪਰ ਕਾਤੇ ਨੀ ਹਟਿਆ ਉਸ ਦੁੱਖ ਨੂੰ, ਦੁੱਖ ਮੰਨੇ ਹੀ ਨੀ ਅੱਜ ਖੇ ਹਕੂਰ ਸਾਧਨਾ। ਕਾਤੇ ਨੀ ਆਇਆ ਘਰ ਲੁੜ ਜਾਈ ਚ ਪੈਣ, ਦੁੱਖ ਨੂੰ ਦੁੱਖ ਮੰਨੇ ਹੀ ਨੀ। ਦੁੱਖ ਹੋਈ ਹੈ ਜਿਹੜਾ ਮੰਨ ਜੀਏ, ਤੇ ਵਾਹਿਗੁਰੂ ਦੇ ਪਿਆਰਿਆਂ ਨੇ ਉਹਦੇ ਦਿੱਤੇ ਦੁੱਖ ਨੂੰ ਦੁੱਖ ਮੰਨਣਾ ਹੀ ਨਹੀਂ, ਕਹਿਣਗੇ ਇਹ ਵੀ ਤੇਰੀ ਦਾਤ। ਸਾਰਾ ਦਿਨ ਘੁੰਮੀ ਜਾ, ਕੰਮ ਕਾਰ ਕਰੀ ਜਾ, ਤੇ ਘਰ ਆ ਕੇ ਸ਼ਾਮ ਨੂੰ ਬਾਣੀ ਕਿਹੜੀ ਸ਼ੁਰੂ ਕਰਨੀ ਹੈ? ਦੁੱਖ ਦਾਰੂ ਸੁਖ ਰੋਗ ਭਇਆ, ਇਹ ਨਿਚੋੜ ਹੈ ਤੇਰੀ ਜ਼ਿੰਦਗੀ ਦਾ ਸਾਰੇ ਦਿਨ ਦਾ। ਜਿਹੜੇ ਮੈਨੂੰ ਦੁੱਖ ਦਿੱਤੇ ਨੇ ਨਾ ਵਾਹਿਗੁਰੂ ਨੇ, ਉਹ ਦਵਾਈ ਦਿੱਤੀ ਹੈ ਮੈਨੂੰ। ਕਾਹਦੀ? ਦੁੱਖਾਂ ਵਿੱਚ ਵਾਹਿਗੁਰੂ ਯਾਦ ਆਉਂਦਾ, ਵਾਹਿਗੁਰੂ ਇਹ ਦਵਾਈ ਹੈ। ਆ ਜਿਹੜਾ ਸਮਾਗਮ ਨੇ, ਸਤਿਗੁਰ ਪਾਤਸ਼ਾਹ ਦੀ ਬਾਣੀ ਤੋਂ ਇਹੋ ਹੀ ਸਿੱਖਿਆ ਲੈਣੀ ਹੈ, ਉਹਦੀ ਰਜਾ ਵਿੱਚ ਰਹਿਣਾ। ਸੁਖ ਦਿੱਤੇ ਨੇ ਤੇਰੀ ਵਡਿਆਈ ਹੈ, ਦੁੱਖ ਦਿੱਤੇ ਨੇ ਮੇਰਾ ਭਲਾਈ ਕਰ ਰਹੇ, ਪਿਛਲੇ ਜਨਮ ਦਾ ਆਧਾਰ ਧਾਰ ਰਹੇ। ਮੇਰਾ ਆਧਾਰ ਉਤਰ ਜਾਵੇ ਉਹ ਵੀ ਭਲਾਈ ਹੁੰਦਾ। ਸਤਿਗੁਰ ਪਾਤਸ਼ਾਹ ਜੀ ਨੇ ਤਬੀ ਤੇ ਬੈਠ ਕੇ ਵੀ ਕਹਿ ਦਿੱਤਾ, ਤੇਰਾ ਕੀਆ ਮਿੱਠਾ ਨਾਮ ਪਦਾਰਥ ਨਾਨਕ। ਇਸੇ ਗੱਲ ਨੂੰ ਜਪਜੀ ਕਹਿ ਰਹੀ ਹੈ, ਨਾਨਕ ਭਗਤਾ ਸਦਾ ਵਿਗਾਸ ਸੁਣੇ ਦੁੱਖ। ਤੇ ਹੁਣ ਇੱਕ ਮਿੰਟ ਚ ਗੱਲ ਨਿਬੇੜ ਦੇਣੀ ਹੈ। ਬਿਮਾਰ ਆਪਾਂ ਸਾਰੇ ਹਾਂ, ਮੈਂ ਵੀ ਹੈਗਾ, ਤੁਸੀਂ ਵੀ। ਹੁਣ ਤੁਸੀਂ ਜੁੜੇ ਹੋਏ ਨਾਮ ਨਾਲ, ਨਾ ਤਾਂ ਹੁਣ ਗੋਡੇ ਦੁਖਦੇ ਹੈ, ਨਾ ਹੁਣ ਢੂਹੀ ਦੁਖਦੀ ਹੈ, ਨਾ ਬੀਬੀਆਂ ਦਾ ਹੁਣ ਸਿਰ ਦੁਖਦਾ ਹੈ, ਨਹੀਂ ਮਾਈਗ੍ਰੇਨ ਹੋਈ ਰਹਿੰਦੀ ਹੈ 24 ਘੰਟੇ, ਪੁੜਪੁੜੀਆਂ ਹੀ ਨਹੀਂ ਹਟਦੀਆਂ, ਹੁਣ ਸਿਰ ਨਹੀਂ ਦੁਖਦਾ। ਕਿਉਂ ਨੀ? ਇੱਥੇ ਹੀ ਦੇਖ ਲਓ, ਪਰ ਕਿਉਂ ਨੀ ਦੁਖਦਾ? ਹੁਣ ਜੁੜੇ ਹੋਏ ਹੋ ਵਾਹਿਗੁਰੂ ਦੇ ਨਾਲ, ਜੁੜੇ ਹੋਏ ਹੋ ਸ਼ਬਦ ਨਾਲ, ਹੁਣ ਕੋਈ ਤਕਲੀਫ ਨਹੀਂ। ਬਾ ਇੱਥੋਂ ਉੱਠਦਿਆਂ ਨੇ ਕਰਨ ਲੱਗ ਜਾਣਾ, ਗੋਡਿਆਂ ਨੇ ਮਾਰ ਲਿਆ ਮੈਨੂੰ, ਟੂਹੀ ਨੇ ਮਾਰ ਲਿਆ, ਅੱਖਾਂ ਹੁਣ ਦੇਖਦੀਆਂ ਨੀ ਛੇਤੀ, ਮੋਤੀਆ ਉਤਰੇ ਹੈ, ਕਿਸੇ ਦਾ ਸਿਰ ਦੁਖਦਾ। ਹੁਣ ਇੱਥੇ ਜੁੜੇ ਹੋਏ ਹੋ ਨਾਨਕ ਭਗਤਾ ਸਦਾ ਵਿਗਾਸ ਸੁਣ ਐ। ਬਜ ਇਹੀ ਫਾਰਮੂਲਾ ਸਦਾ ਵਰਤ ਲੋ, ਸਦਾ ਹੀ ਦੁੱਖ ਨਾ ਨੇੜੇ ਆਵੇ, ਸਦਾ ਹੀ ਬਿਮਾਰੀ ਨੇੜੇ ਆਵੇ। ਪਰ ਅਸੀਂ ਭੁੱਲ ਜਾਂਦੇ, ਜਿਸ ਕਰਕੇ ਫੇਰ ਬਿਮਾਰੀਆਂ ਘੇਰਾ ਪਾ ਲੈਣੀਆਂ। ਪਵਨ ਗੁਰੂ ਪਾਣੀ।